कमल हमारी साध संग नानक जस गायो जो प्रभु की अत प्यारी। साहेब श्री गुरु ग्रंथ साहब पातशाह जी पावन गोद विच सजी हुई सत्कारयोग सतसंग जीओ साने मन फते प्रवान करनी। वाहिगुरु जी का खालसा वाहिगुरु जी की फतेह। सतगुरु की बख्शिश नाल रहराज साहब की बाणी का कल विचार संपूर्ण होया सी। अज असी सुखले का विचार आरंभ करना। आप नूं बेनती करा इस बाणी की बहुत महानता है। शाम नूं सौन लग्यां हर सिख जदों उस अवस्था विच है कि नींद आ रही है उस वेले इनूं पढ़ के सौना यह जरूरी करार दिता गया। यह साडा विधान है, यह साडी मर्यादा है। बेशक किते पाठ हो रहा है पहले सुन गए संगत विच बैठे हैं गुरदेव पातशाह दे सरूप ते संतोख होया सुन गए पर सौन लगे हैं सोहले दा पाठ फिर बड़ा जरूरी है। उस वेले असी अपनिया विचारां नूं संकोच लैना शरीर नूं बिल्कुल ढिले छड देना ताकि सोहला पढ़न तो बाद नींद आ जावे। इंज कह दिया कि सिख ने सोहले की गोद विच सौना है। मानसिक तौर ते सोहला इंज ही आसन होवेगा मन नूं सौण वास्ते नींद वास्ते जिवें तन नूं विश्राम वास्ते चंगा आसन चाहीदा और विचार नूं भी कोई आसन चाहीदा। इस तों बगैर टिकना बड़ा मुश्किल है। मनोविज्ञानी अच इस गल नाल सहमत ने कि जिहड़ा तुहाडा सौण लग्या आखरी ख्याल होवेगा उठन लग्या उथों ही ख्याल फिर आरंभ होवेगा। इक तजर्बा करके वेख लैना जिहड़ा ख्याल लै के सौ गए हां जिथों लड़ी रात नूं टुटी है उथों ही जुड़ेगी। सुपने विच गए हां सौ गए पर जदों उठांगे जिहड़ा ख्याल लै के सुते हां उथों ही गल जुड़ेगी। इक बंदा कोई वकार का ख्याल लैके सौ गया त्रिशना का ख्याल लैके सौ गया लोभ का ख्याल लैके सौ गया लोभ नाल जुड़ के सवेगा लोभ नाल जुड़िया ही उठेगा। क्रोध नाल जुड़ के कोई सौ गया क्रोध नाल जुड़िया ही उठेगा। हंकार नाल जुड़ के कोई सौ गया हंकार नाल जुड़िया ही उठेगा और करतार नाल जुड़ के कोई सौ जाए करतार नाल जुड़िया ही उठेगा। सोलह तो इस वास्ते है कि सोला पढ़ के सिख जदों सौ जाएगा नानक दास यह सुख मांगै मुख कर संतन की तूरै। हंकार नहीं रहेगा नाम विच लीनता होवेगी ते फिर बड़ी प्यारी नींद आवेगी। वो नींद कैसी है जिन्हां नूं सोले नूं जिन्हां समझे है उन्हां दी नींदर कैसी है। बाणी विच ऐसा लिखे है मनमुख भरम है सहसा होवै। कोई जीवन का ऐसा पहलू नहीं रह गया जिहड़ा साहबां ने बाणी विच ना लिखिया होवे। उन्होंने जागण बारे भी लिखिया उन्होंने सौण बारे भी लिखिया। मनमुख भरम है सहसा होवै अंतर चिंता नींद ना सोवै। सेवादार नाम अभ्यासी मैं वेखिया अद्धा घंटा ही सौण लैंदे ने ते ताजा दम उठते बिलकुल थोड़े सुते पर बिल्कुल ठीक फिर सेवा विच लग गए। पर ऐसे बंदे भी वेखे ने अठ घंटे सौ गए ने पर पासे मारदे उठे हुए जदों उठे ने अगे नालों भी ज्यादा थके। मैं कईयां नूं पुछना तुसी सुते सौ के टोकरी ढोंदे रहे रात सुते हां इहदा भाव तुहानूं विश्राम कोई नहीं मिलिया सुखोक्ति नसीब ही नहीं होई। वो नींद है केड़ी इक ते है जागृत अवस्था एक है स्वपन सुपने आ रहे एक तीसरी होर अवस्था है जदों कहने अज सुपना भी कोई नहीं आया उन्होंने कहते ने सुखोक्ति। ਸੁਖੋਕਤੀ ਨੀਂਦ ਕੀ ਹੈ? ਜਿੱਥੇ ਸੁਪਨਾ ਵੀ ਕੋਈ ਨੀ, ਗਾੜੀ ਨੀਂਦ, ਐਸੀ ਨੀਂਦ ਆ ਜਾਏ ਤੇ ਥਕਾਵਟ ਉਤਰ ਜਾਂਦੀ ਹੈ। ਬਾਣੀ ਵਿਚ ਲਿਖਿਆ ਹੋਇਆ ਕਿ ਸੁਣ ਸਕੀਏ ਮੇਰੀ ਨੀਂਦ ਭਲੀ, ਮੈਂ ਆਪਣੜਾ ਪਿਰ ਮਿਲਿਆ। ਜਾਗਦਿਆਂ ਤੇ ਰੱਬ ਨਾਲ ਜੁੜਿਆ ਸੀ, ਸੌ ਕੇ ਵੀ ਪ੍ਰਮਾਤਮਾ ਦੇ ਦੀਦਾਰ ਹੋ ਗਏ। ਆਓ ਸੁਭਾਗੀ ਨੀਂਦੜੀਏ, ਮਤ ਸ਼ੋ ਦੇਖਾਂ ਸੋਏ, ਸੌਣ ਲੱਗਿਆਂ ਕਿਤੇ ਐਸਾ ਨਾ ਹੋਵੇ ਰਾਜੇ ਤੋਂ ਭਿਖਾਰੀ ਬਣ ਜਾਏ। ਕਈਆਂ ਬੰਦਿਆਂ ਦੇ ਸੁਪਨੇ ਐਸੇ ਨੇ, ਡਰੇ ਹੋਏ ਨੇ, ਭੈ ਭੀਤ ਨੇ, ਸੌ ਵੀ ਨਹੀਂ ਸਕਦੇ। ਸੂਲਾ ਕਿਸ ਵਾਸਤੇ ਹੈ? ਸੋਹਲੇ ਦੇ ਅੱਖਰੀ ਅਰਥ ਕੀ ਨੇ? ਆਨੰਦ ਦਾ ਗੀਤ ਅਸੀਂ ਇੰਜ ਕਰਾਂਗੇ, ਕਹਾਂਗੇ ਆਨੰਦ ਦੇਣ ਵਾਲਾ ਸਤਿਗੁਰੂ ਦਾ ਸ਼ਬਦ ਕੋਸ਼ਾਂ ਵਿੱਚ ਜਿਹੜੇ ਇਹਦੇ ਅਰਥ ਨੇ, ਆਨੰਦਮਈ ਗੀਤ ਜੋ ਮਨ ਨੂੰ ਆਨੰਦ ਨਾਲ ਭਰ ਦੇਵੇ। ਜਿਵੇਂ ਕਿਸੇ ਦੇ ਕੋ ਬੜੀ ਸਿਫਤ ਕਰਦਾ ਹੋਵੇ ਤੇ ਇੱਕ ਅਖਾਣ ਹੈ, ਇਹ ਬੰਦਾ ਤੇ ਉਸਦੇ ਸੋਹਲੇ ਗਾਉਂਦਾ ਹੈ। ਸੋਹਲੇ ਗਾਉਣ ਦਾ ਅਰਥ ਕੀ ਹੈ? ਉਹਦੀ ਬੜੀ ਸਿਫਤ ਕਰਦਾ, ਉਸ ਦਾ ਬੜਾ ਯਸ ਕਰ ਰਿਹਾ। ਸੋਹਲੇ ਦੇ ਬਾਰੇ ਜੋ ਵਿਚਾਰਾਂ ਅੱਜ ਤੱਕ ਸਿੱਖ ਵਿਦਵਾਨਾਂ ਨੇ ਦਿੱਤੀਆਂ, ਕੁਛ ਮੈਂ ਆਪ ਜੀ ਦੇ ਸਮਕਸ਼ ਰੱਖਦੇ ਹਾਂ। ਸੋਹਲਾ ਪੜ੍ਹਨਾ ਕਦੋਂ ਹੈ? ਪਹਿਲੋਂ ਮੈਂ ਬੇਨਤੀ ਕਰ ਦਿੱਤੀ, ਸੌਣ ਲੱਗੇ ਹਾਂ। ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਇੱਕ ਸਾਖੀ ਵੀ ਆਉਂਦੀ ਹੈ। ਇੱਕ ਆਜੜੀ ਬੱਕਰੀਆਂ ਚਰਾ ਰਿਹਾ ਤੇ ਦਿਨੇ ਹੀ ਉਹ ਸੋਹਲੇ ਦਾ ਪਾਠ ਕਰ ਰਿਹਾ। ਸ਼ਾਮ ਨੂੰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਾਸ ਆਇਆ, ਨਮਸਕਾਰ ਕੀਤੀ। ਜਦੋਂ ਚਰਨਾਂ ਵੱਲ ਵੇਖਿਆ ਤੇ ਚਰਨਾਂ ਵਿੱਚ ਕੰਡੇ ਹੀ ਕੰਡੇ। ਕਹਿਣ ਲੱਗਾ, ਪਾਤਸ਼ਾਹ ਤੁਹਾਡੇ ਪੈਰਾਂ ਚ ਕੰਡੇ? ਕਹਿਣ ਲੱਗੇ, ਹਾਂ। ਤੂੰ ਸੋਹਲੇ ਦਾ ਪਾਠ ਕਰ ਰਿਹਾ ਸਾਂ ਨੰਗੇ ਪੈਰੀ, ਤੈਨੂੰ ਜਿੰਨੇ ਕੰਡੇ ਵਜੇ ਨੇ ਉਹ ਸਾਰੇ ਮੈਂ ਆਪਣੇ ਪੈਰਾਂ ਤੇ ਲੈ ਲਏ। ਇਹ ਸਾਖੀ ਬੜੀ ਮਹੱਤਵਪੂਰਨ ਹੈ। ਇਹਦਾ ਭਾਵ ਇਹ ਹੈ ਕਿ ਗੁਰੂ ਸਾਡੇ ਜੀਵਨ ਦੇ ਕੰਡੇ, ਸਾਡੀਆਂ ਤਕਲੀਫਾਂ, ਸਾਡੇ ਦੁੱਖ ਆਪਣੀ ਝੋਲੀ ਵਿੱਚ ਪਾ ਲੈਂਦੇ ਨੇ। ਉਹ ਚਾਹੁੰਦੇ ਨੇ ਮੇਰਾ ਸਿੱਖ ਆਨੰਦ ਵਿੱਚ ਰਹੇ, ਮੈਨੂੰ ਦੁੱਖ ਆ ਜਾਏ ਪਰ ਮੇਰਾ ਸੁੱਖ ਸਿੱਖ ਆਨੰਦ ਨਾਲ ਰਹੇ। ਕਹਿਣ ਲੱਗੇ, ਜਿਹੜਾ ਸੋਹਲਾ ਪੜ੍ਹੇਗਾ ਉਹਦੀਆਂ ਸਾਰੀਆਂ ਮੁਸ਼ਕਲਾਂ ਮੈਂ ਆਪਣੇ ਤੇ ਲਵਾਂਗਾ। ਇਸੇ ਵਾਸਤੇ ਕਹਿ ਦਿੱਤਾ, ਸੌਣ ਲੱਗਿਆਂ ਪੜ੍ਹਿਆ ਕਰੋ। ਇਹ ਸਾਖੀ ਤੇ ਸਾਨੂੰ ਬਹੁਤ ਕੁਛ ਸਿਖਾਉਂਦੀ ਹੈ। ਪੜ੍ਹਨਾ ਜ਼ਰੂਰ ਹੈ, ਸੌਣ ਲੱਗਿਆਂ ਪੜ੍ਹਨਾ, ਫਿਰ ਇਹ ਬਾਣੀ ਕਿੰਨੀ ਪ੍ਰਚਲਿਤ ਹੋ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਏ, ਸ਼ਮਸ਼ਾਨ ਘਾਟ ਵਿੱਚ ਸੋਹਲੇ ਦਾ ਪਾਠ ਅੱਜ ਵੀ ਹੁੰਦਾ। ਪਹਿਲੇ ਤੇ ਐਸੀ ਮਰਿਆਦਾ ਸੀ ਕਿ ਗੁਰਦੁਆਰਾ ਸਾਹਿਬ ਆ ਕੇ ਵੀ ਸੋਹਲੇ ਦਾ ਪਾਠ ਕਰਨਾ, ਆਨੰਦ ਸਾਹਿਬ ਦਾ ਪਾਠ ਕਰਨਾ, ਕੜਾ ਪ੍ਰਸ਼ਾਦ ਦੀ ਦੇਗ ਹੋਣੀ, ਅਰਦਾਸ ਕਰਨੀ, ਵਰਤਾ ਦੇਣਾ। ਹਾਂ, ਫਿਰ ਉਸ ਤੋਂ ਬਾਅਦ ਕੁਛ ਤਬਦੀਲੀ ਹੋਈ, ਅਲਾਣੀਆਂ ਦਾ ਪਾਠ ਸ਼ੁਰੂ ਹੋ ਗਿਆ। ਅੱਜ ਕੱਲ੍ਹ ਸੋਹਲੇ ਦਾ ਪਾਠ ਅਸੀਂ ਕਰ ਆਉਂਦੇ ਹਾਂ ਸ਼ਮਸ਼ਾਨ ਘਾਟ, ਗੁਰਦੁਆਰਾ ਸਾਹਿਬ ਆ ਕੇ ਅਲਾਣੀਆਂ ਦਾ ਪਾਠ, ਆਨੰਦ ਸਾਹਿਬ ਦਾ ਪਾਠ ਕਰਕੇ ਉਸ ਤੋਂ ਉਪਰੰਤ ਅਰਦਾਸ। ਇਹ ਬਾਣੀ ਸਾਡੇ ਨੇਮ ਵਿੱਚ ਹੈ ਕਿ ਸਿੱਖ ਨੇ ਸੌਣ ਲੱਗੇ ਇਸ ਦਾ ਪਾਠ ਲਾਜ਼ਮੀ ਕਰਨਾ। ਗੁਰਦੇਵ ਜੀ ਨੇ ਇਸ ਵਿੱਚ ਜੋ ਸਾਨੂੰ ਪ੍ਰੇਰਣਾ ਦਿੱਤੀ ਹੈ, ਸਾਡੇ ਮਨ ਨੂੰ ਘੜਨ ਵਾਸਤੇ ਜਿਹੜੇ ਵਿਚਾਰ ਦਿੱਤੇ ਨੇ ਕਿ ਸਿੱਖ ਜਦੋਂ ਸੌਂਦਾ ਇਹਦਾ ਜਾਗਣਾ ਤੇ ਸਫਲ ਹੋਵੇ, ਉਹਦਾ ਜਾਗਣਾ ਸਫਲ ਹੋਵੇਗਾ ਜਿਹੜਾ ਉੱਠਦਿਆਂ ਜਪਜੀ ਨਾਲ ਜੁੜ ਜਾਏ, ਉਹਦਾ ਸੌਣਾ ਸਫਲ ਹੋਵੇਗਾ ਜਿਹੜਾ ਸੋਹਲੇ ਨੂੰ ਨਾਲ ਲੈ ਕੇ ਸੌ ਜਾਵੇ, ਇਕੱਲਾ ਨਾ ਸੌਵੇ। ਸੋਹਲਾ ਬਾਣੀ ਜਿੰਦ ਦੀ ਸਾਥੀ ਬਣ ਜਾਏ, ਉਸਦਾ ਸੌਣਾ ਸਫਲ ਹੋਵੇ। ਗਰਜ਼ ਕਰ ਰਿਹਾ ਸਾਂ, ਮਨਮੁਖ ਭਰਮ ਹੈ ਸਹਿਸਾ ਹੋਵੇ, ਅੰਤਰ ਚਿੰਤਾ ਨੀਂਦ ਨਾ ਸੋਵੇ, ਗਿਆਨੀ ਜਾਗੇ ਸਮੇਂ ਸੁਭਾਏ, ਨਾਨਕ ਨਾਮ ਰਤਿਆਂ ਬਲ ਜਾਓ। ਇੱਕ ਤਾਂ ਹੋਰ ਕਿਹਾ, ਸੋਏ ਅਚਿੰਤਾ ਜਾਗ ਅਚਿੰਤਾ, ਜਹਾਂ ਕਹਾਂ ਪ੍ਰਭ ਤੂੰ ਵਰਤੰਤਾ, ਊਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੈ ਜਾਂ ਐਸੇ ਬੁਝੀਆ, ਰਾਖਾ ਏਕ ਹਮਾਰਾ ਸਵਾਮੀ, ਸਗਲ ਕਟਾਂ ਕਾ ਅੰਤਰ ਜਾਮੀ, ਰਾਤ ਆਰਤੀ ਸੋਹਲਾ ਮਾਇਆ ਵਿੱਚ ਉਦਾਸ ਰਹਾਇਆ। ਇਹ ਭਾਈ ਗੁਰਦਾਸ ਜੀ ਦੀ ਗਵਾਹੀ ਹੈ। ਰਾਤ ਨੂੰ ਸਿੱਖ ਆਰਤੀ ਸੋਹਲਾ ਪੜ੍ਹਦਾ, ਇਹ ਕੀਰਤਨ ਸੋਹਲਾ ਵੀ ਨਾਮ ਪ੍ਰਚਲਿਤ ਹੈ, ਪਰ ਇੱਥੇ ਜਿਹੜਾ ਸਰਲੇਖ ਹੈ, ਨਾ ਤੇ ਆਰਤੀ ਸੋਹਲਾ ਤੇ ਨਾ ਕੀਰਤਨ ਸੋਹਲਾ, ਸਿਰਫ ਸੋਹਲਾ ਹੈ। ਕੀਰਤਨ ਸੋਹਲਾ ਕਿਉਂ ਪ੍ਰਚਲਿਤ ਹੋ ਗਿਆ? ਅਸਲ ਵਿਚ ਪਹਿਲੇ ਕੀਰਤਨ ਹੁੰਦਾ ਸੀ, ਬਾਅਦ ਵਿਚ ਸੋਹਲੇ ਦਾ ਪਾਠ ਹੋਣਾ ਤੇ ਸਮਾਪਤੀ ਹੋ ਜਾਣੀ। ਉਹ ਕੀਰਤਨ ਤੇ ਸੋਹਲਾ ਇੰਜ ਪ੍ਰਚਲਿਤ ਹੋ ਗਿਆ। ਆਰਤੀ ਵਾਲਾ ਸ਼ਬਦ ਇਹਦੇ ਵਿਚ ਹੈ, ਆਰਤੀ ਸੋਹਲਾ ਨਾਮ ਪ੍ਰਚਲਿਤ ਹੋ ਗਿਆ। ਰਾਤ ਆਰਤੀ ਸੋਹਲਾ ਮਾਇਆ ਵਿਚ ਉਦਾਸ ਰਹਾਇਆ। ਆਓ ਸੋਹਲੇ ਦੇ ਭਾਵ ਨੂੰ ਸਮਝਣ ਦਾ ਯਤਨ ਕਰੀਏ। ਪੰਜਾਂ ਸ਼ਬਦਾਂ ਦਾ ਇਹ ਸੰਗ੍ਰਹਿ ਹੈ। ਅੰਮ੍ਰਿਤ ਵਚਨ ਹਨ ਸਤਿਗੁਰੂ ਦੇ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਗੁਰੂ ਦਾ ਉਪਦੇਸ਼ ਜਿਨ੍ਹਾਂ ਨੇ ਸੁਣ ਲਿਆ, ਭਗਤ ਪੰਡਾਰ ਗੁਰਬਾਣੀ ਲਾਲ, ਗਾਵਤ ਸੁਣਤ ਕਮਾਵਤ ਨਿਹਾਲ, ਇਥੇ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਆਓ ਆਰੰਭ ਕਰੀਏ ਸੋਹਲੇ ਦੀ ਵਿਚਾਰ। ਇੱਕ ਵਾਰ ਸਾਰੇ ਪਿਆਰ ਨਾਲ ਆਖੋ ਸਤਨਾਮ ਸ਼੍ਰੀ
ਵਾਹਿਗੁਰੂ।
ਸੋਹਲਾ ਉਚਾਰਨ ਕੀਤਾ ਰਾਗ ਗੌੜੀ ਵਿਚ, ਤੇ ਗੌੜੀ ਦੀਆਂ ਵੀ ਅੱਗੋਂ ਕਿਸਮਾਂ, ਜਿਵੇਂ ਗੌੜੀ ਚੇਤੀ, ਗੌੜੀ ਦੀਪਕੀ, ਨਿਰੀ ਗੌੜੀ, ਬਹੁਤ ਸਾਰੇ ਇਹ ਰਾਗ। ਰਾਗਾਂ ਵਿੱਚੋਂ ਅੱਗੋਂ ਰਾਗ 31 ਤੇ ਆਮ ਗਿਣ ਛੱਡੇ ਨੇ ਰਾਗ, ਪਰ ਵੈਸੇ ਜਿਹੜੇ ਮਿਸ਼ਰਤ ਰਾਗ ਵਿੱਚ ਆ ਗਏ ਨੇ ਨਾ, ਜਿਵੇਂ ਆਸਾ ਕਾਫੀ, ਇਹ ਬਹੁਤ ਹੋਰ ਬਣ ਜਾਂਦੇ ਨੇ। ਫਿਰ ਗਿਣਤੀ ਕਰਨ ਦੀ ਇਸ ਗੱਲ ਦੀ ਜ਼ਰੂਰਤ ਹੈ ਕਿ ਸਾਰੇ ਰਾਗ ਜਿਹੜੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਨੇ। 31 ਤੇ ਆਮ ਗਿਣਤੀ ਅਸੀਂ ਕਰ ਦਿੱਤੀ, ਪਰ ਹੁਣ ਰਾਗ ਅੱਗੋਂ ਕਿਸਮਾਂ ਰਾਗਾਂ ਦੀਆਂ ਆ ਗਈਆਂ। ਰਾਗੀ ਸਿੰਘ ਭਲੀ ਪ੍ਰਕਾਰ ਇਸ ਗੱਲ ਨੂੰ ਸਮਝਦੇ ਨੇ ਔਰ ਆਪ ਨੂੰ ਸੁਣਾਉਂਦੇ ਹਨ। ਇੱਥੇ ਕਿਹਾ ਸੋਹਲਾ ਹੈ ਸਰਲੇਖ ਇਸ ਬਾਣੀ ਦਾ, ਰਾਗ ਗੌੜੀ ਔਰ ਗੌੜੀ ਦੀਪਕੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ। ਹਾਂਜੀ,
ਓਮਕਾਰ ਸਤਿਗੁਰ ਪ੍ਰਸਾਦ,
ਇਹ ਮੂਲ ਮੰਤਰ ਦਾ ਸੰਖੇਪ ਰੂਪ ਹੈ। ਔਰ ਸਿੱਖ ਹਮੇਸ਼ਾ ਗੁਰਪ੍ਰਸਾਦ ਨਾਲ ਚੱਲਦਾ ਹੈ। ਕੋਈ ਕੰਮ ਵੀ ਕਰਨਾ ਹੈ ਗੁਰੂ ਦੀ ਕਿਰਪਾ ਦੁਆਰਾ, ਜਿਸ ਦੇ ਜੀਵਨ ਵਿੱਚ ਗੁਰਪ੍ਰਸਾਦ ਆ ਜਾਏ ਉਹ ਜੀਵਨ ਵਿੱਚ ਹਰ ਥਾਂ ਤੇ ਸਫਲ ਹੋਵੇਗਾ। ਉਹ ਜਿੱਥੇ ਜਾਏਗਾ ਗੁਰੂ ਦੀ ਕਿਰਪਾ ਉਸ ਦੇ ਨਾਲ ਹੋਵੇਗੀ। ਥਾਂ ਥਾਂ ਗੁਰਪ੍ਰਸਾਦ ਕਹਿਣਾ ਇਹ ਸਾਡੇ ਵਾਸਤੇ ਇੱਕ ਪ੍ਰੇਰਣਾ ਹੈ ਕਿ ਜਿਹੜਾ ਕੰਮ ਕਰੋ, ਜਦੋਂ ਵੀ ਆਰੰਭ ਕਰੋ, ਆਪਣੇ ਬਲ ਨਾਲ ਨਹੀਂ ਗੁਰਪ੍ਰਸਾਦ ਨਾਲ ਸ਼ੁਰੂ ਕਰਨਾ। ਉਹ ਵਿਚਾਰ ਆਰੰਭ ਕਰਦੇ ਹਾਂ। ਸਾਹਿਬ ਜੀ ਕਹਿੰਦੇ ਨੇ ਉਹ ਪ੍ਰਮਾਤਮਾ ਜੋ ਇੱਕ ਹੈ, ਇੱਕ ਰਸ ਰਹਿੰਦਾ ਹੈ ਔਰ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਹਾਂਜੀ,
ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੂ।
ਸਾਹਿਬ ਜੀ ਕਹਿੰਦੇ ਨੇ ਜਿਸ ਘਰ ਵਿੱਚ ਕੀਰਤੀ ਆਖੀ ਜਾਂਦੀ ਹੈ ਤੇ ਕਰਤੇ ਦਾ ਵਿਚਾਰ ਹੁੰਦਾ, ਕਰਤੇ ਦੀ ਕੀਰਤੀ ਕਰਤੇ ਦਾ ਵਿਚਾਰ, ਉਹ ਘਰ ਕਿਹੜਾ ਹੈ? ਉਹ ਘਰ ਹੈ ਇਹ ਸਾਧ ਸੰਗਤ ਜਿੱਥੇ ਤੁਸੀਂ ਬੈਠੇ ਹੋ। ਇੱਥੇ ਕਰਤੇ ਦੀ ਕੀਰਤੀ ਔਰ ਕਰਤੇ ਦਾ ਵਿਚਾਰ, ਜਦੋਂ ਕਰਤੇ ਦਾ ਵਿਚਾਰ ਕਰਾਂਗੇ ਤੇ ਨਾਲ ਕ੍ਰਿਤ ਦਾ ਵਿਚਾਰ ਲਾਜ਼ਮੀ ਆ ਜਾਏਗਾ, ਅਸੀਂ ਉਸਦੇ ਬਣਾਏ ਹਾਂ। ਫਿਰ ਐਸਾ ਨਹੀਂ ਕਿ ਬਣਾ ਕੇ ਉਹ ਆਪ ਪਾਸੇ ਹੋ ਗਿਆ, ਸਾਡੇ ਵਿੱਚ ਬੈਠਾ। ਮਨੁੱਖ ਨੂੰ ਕਿਹਾ ਗਿਆ ਰੱਬ ਦਾ ਰੂਪ ਹੈ, ਜੈਸਾ ਮਨੁੱਖ ਹੈ ਜੇ ਸਹੀ ਢੰਗ ਨਾਲ ਵੇਖਿਆ ਜਾਏ ਤੇ ਮਨੁੱਖ ਨੂੰ ਇਹ ਕਹਿਣਾ ਪਏਗਾ ਕਿ ਮੈਂ ਖੋਜਿਆ ਮੈਂ ਰੱਬ ਦਾ ਰੂਪ ਕੈਸਾ, ਮੇਰੇ ਵਰਗਾ ਹੀ ਰੱਬ ਹੋਵੇਗਾ ਜੈਸਾ ਮੈਂ ਹਾਂ। ਜੇ ਮੇਰੇ ਵਰਗਾ ਹੀ ਪ੍ਰਮਾਤਮਾ ਹੋਵੇ, ਮੇਰੇ ਜਿੰਨੇ ਅਵਗਣ ਪ੍ਰਮਾਤਮਾ ਵਿੱਚ ਹੋਣ, ਫਿਰ ਪ੍ਰਮਾਤਮਾ ਵੀ ਕੀ ਪ੍ਰਮਾਤਮਾ ਹੋਵੇਗਾ। ਇਹਦਾ ਭਾਵ ਬੀਜ ਰੂਪ ਵਿੱਚ ਮੈਂ ਉਸਦਾ ਰੂਪ ਹਾਂ, ਪਰ ਜੇ ਬੀਜ ਬੀਜਿਆ ਜਾਏ, ਪੌਦਾ ਬਣ ਜਾਏ ਤੇ ਤਾਂ ਹੀ ਉਹ ਰੁੱਖ ਦਾ ਰੂਪ ਹੈ, ਨਹੀਂ ਤੇ ਬੀਜ ਗਲ ਸਕਦਾ, ਬੀਜ ਸੜ ਸਕਦਾ। ਮੈਂ ਉਸਦਾ ਰੂਪ ਹਾਂ, ਮੈਨੂੰ ਉਸਨੇ ਬਣਾਇਆ। ਕਹੋ ਕਬੀਰ ਰਾਮ ਕੀ ਅੰਸ਼, ਇੱਥੇ ਬੈਠ ਕੇ ਕਰਤੇ ਦੀ ਵਿਚਾਰ ਕਰਨੀ ਹੈ ਕਿ ਉਹ ਕਰਤਾ ਹੈ, ਉਸਨੇ ਕੀ ਬਣਾਇਆ। ਸਭ ਤੋਂ ਪਹਿਲਾਂ ਆਪਣੀ ਗੱਲ ਕਰਾਂ, ਮੈਨੂੰ ਬਣਾਇਆ, ਫਿਰ ਉਸਨੇ ਕੀ ਬਣਾਇਆ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪੈਨਨ ਖਾਨ, ਆਪਣੇ ਦਾਸ ਕੀ ਆਪ ਪੈਜ ਰਾਖੇ, ਨਾਨਕ ਸਦ ਕੁਰਬਾਨ। ਉਹ ਦਾਤੇ ਤੋਂ ਮੈਂ ਸਦਾ ਵਾਸਤੇ ਕੁਰਬਾਨ ਜਾਂਦਾ ਹਾਂ, ਜਿਸ ਨੇ ਮੈਨੂੰ ਬਣਾਇਆ, ਮੈਨੂੰ ਤਨ ਢੱਕਣ ਵਾਸਤੇ ਬਸਤਰ ਦਿੱਤੇ, ਛਕਣ ਵਾਸਤੇ ਭੋਜਨ ਦਿੱਤਾ, ਇਹ ਜਿੰਦ ਦੇ ਟਿਕਣ ਵਾਸਤੇ ਉਸਨੇ ਸਰੀਰ ਬਣਾਇਆ, ਮੈਂ ਉਸਦੀ ਕਿਰਤ ਹਾਂ। ਜੈ ਕਰ ਕੀਰਤ ਆਖੀ ਐ ਕਰਤੇ ਕਾ ਹੋਏ ਵਿਚਾਰੋ, ਕਰਤੇ ਦਾ ਜਿੱਥੇ ਵਿਚਾਰ ਹੁੰਦਾ ਹੈ। ਹਾਂਜੀ,
ਕਿਰਤ ਕਰ ਗਾਵੋ ਸੋਹਲਾ ਸਿਮਰੋ ਸਿਰਜਣਹਾਰੋ,
ਕਿਰਤ ਕਰ ਗਾਵੋ ਸੋਹਲਾ ਸਿਵਰਹੋ ਸਿਰਜਣਹਾਰੋ। ਪਾਠ ਨੂੰ ਆਮ ਕਰਕੇ ਸਿਵਰੋ ਹੀ ਬਹੁਤੇ ਪੜ ਛੱਡਦੇ ਨੇ, ਇਸ ਤੇ ਜੋੜ ਵੱਲ ਧਿਆਨ ਦੇਣਾ। ਅਸਲ ਉਚਾਰਨ ਹੈ ਸਿਵਰਹੋ। ਉਸ ਘਰ ਵਿਚ ਸੋਹਲਾ ਗਾਵੋ, ਆਨੰਦ ਦਾਇਕ ਸ਼ਬਦ ਗਾਵੋ। ਉਹ ਘਰ ਕਿਹੜਾ ਹੈ? ਸਾਧ ਸੰਗਤ। ਤੇ ਚੇਤੇ ਕਰੋ ਸਿਰਜਣਹਾਰ ਨੂੰ, ਜਿਸਨੇ ਮੈਨੂੰ ਯਾਦ ਕੇ ਮੈਨੂੰ ਜਿਸਨੇ ਬਣਾਇਆ, ਜਿਸਨੇ ਸਾਜਿਆ, ਜਿਸਨੇ ਸਵਾਰਿਆ। ਉਸ ਕਰਤੇ ਨੂੰ ਯਾਦ ਕਰੋ ਕਿ ਉਹ ਪਰਵਤਗਾਰ ਹੈ, ਉਹ ਮੈਨੂੰ ਪਾਲਣ ਵਾਲਾ ਹੈ, ਉਸਨੇ ਮੈਨੂੰ ਸੰਸਾਰ ਤੇ ਭੇਜਿਆ, ਮੈਂ ਉਸਦੀ ਕ੍ਰਿਤ ਹਾਂ, ਉਸ ਨੂੰ ਹਮੇਸ਼ਾ ਯਾਦ ਕਰਦੇ ਰਹੋ। ਹਾਂਜੀ, ਕਹਿੰਦੇ ਨੇ ਜੇ ਤੁਸੀਂ ਆਨੰਦ ਦਾਇਕ ਸ਼ਬਦ ਗਾਉਣਾ ਹੈ ਤੇ ਸੋਹਲਾ ਗਾਉਣਾ, ਮੇਰੇ ਨਿਰਭਉ ਦਾ ਸੋਹਲਾ ਗਾਵੋ। ਜਿਹੜਾ ਆਪ ਹੀ ਡਰਿਆ ਹੈ ਉਹਦੇ ਸੋਹਲੇ ਗਾ ਕੇ ਵੀ ਕੀ ਮਿਲੇਗਾ? ਨਿਰਭਉ ਦਾ ਸੋਹਲਾ ਗਾਓ। ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਨੀ ਛੁਟੈ। ਭਾਈ ਗੁਰਦਾਸ ਸਾਹਿਬ ਜੀ ਨੂੰ ਕੁਛ ਨੌਜਵਾਨ ਮਿਲੇ। ਭਾਈ ਜੀ ਕਹਿਣ ਲੱਗੇ ਕਿੱਥੇ ਚੱਲੇ? ਉਹ ਕਹਿਣ ਲੱਗੇ ਜਹਾਂਗੀਰ ਕੋਲ ਚੱਲੇ, ਉੱਥੇ ਕੀ ਕਰੋਗੇ? ਕਹਿਣ ਲੱਗੇ ਉੱਥੇ ਜਾਵਾਂਗੇ, ਉਹਦੀ ਸੈਨਾ ਚ ਭਰਤੀ ਹੋਵਾਂਗੇ। ਤੇ ਕੀ ਦੇਵੇਗਾ? ਕਹਿਣ ਲੱਗੇ ਧਨ ਦੇਵੇਗਾ। ਕਹਿਣ ਲੱਗੇ ਗੁਰੂ ਦੀ ਸੈਨਾ ਚ ਭਰਤੀ ਹੋ ਜਾਓ। ਉੱਥੇ ਗਏ ਤੇ ਪਤਾ ਕੀ ਮਿਲੇਗਾ? ਹੋ ਸਕਦਾ ਧਨ ਵੀ ਮਿਲੇ, ਨਾਰਾਜ਼ ਹੋ ਗਿਆ ਤੇ ਮਾਰ ਵੀ ਦੇਵੇਗਾ, ਪਰ ਗੁਰੂ ਦੇ ਦਰ ਤੇ ਆ ਜਾਓਗੇ ਤੇ ਜੀਵਨ ਮੁਕਤ ਹੋ ਜਾਓਗੇ। ਭਾਈ ਸਾਹਿਬ ਨੇ ਬੜਾ ਸੁੰਦਰ ਬਚਨ ਕਿਹਾ। ਕਹਿਣ ਲੱਗੇ ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਹੁਕਮੀ ਬੰਦਾ ਹੋਏ ਕੈ ਨਿਤ ਉੱਠ ਜਾਏ ਸਲਾਮ ਕਰਨ ਦਾ। ਪਾਣੀ ਪਾਲਾ ਧੁੱਪ ਛਾਉ, ਸਿਰ ਉੱਤੇ ਚੱਲ ਦੁੱਖ ਸਹਨ ਦਾ। ਆਤਿਸ਼ਬਾਜੀ ਸਾਰ ਵੇਖ, ਰਨ ਅੰਦਰ ਹੋਏ ਘਾਇਲ ਮਰਨ ਦਾ। ਭੁੱਖ ਨਾ ਨੀਂਦ ਨਾ ਦੁੱਖ, ਤਿਸ ਚੜਿਆ ਸੂਲੀ ਰਹੇ ਡਰਨ ਦਾ। ਕਹਿੰਦੇ ਨੇ ਗੁਰਪੂਰੈ ਬਿਨ ਜਨਮ ਪਵੰਦਾ। ਇੱਕ ਬਚਨ ਹੋਰ ਕਿਹਾ ਗੁਣ ਗਾਉਣ ਵਾਲਿਓ, ਸਤਿਗੁਰ ਸੱਚ ਦਤਾਰ ਵਸਾਰਕ ਹੈ, ਸੱਚ ਦਤਾਰ ਵਸਾਰਕ ਹੈ, ਮੰਗਤਿਆਂ ਨੂੰ ਮੰਗਣ ਜਾਹੀ। ਢਾਡੀ ਵਾਰਾਂ ਗਾਉਂਦੇ ਵੈਰ ਵਿਰੋਧ ਜੋਧ ਸਲਾਹੀ, ਨਾਈ ਗਾਵਣ ਸੱਦੜੇ ਕਰ ਕਰਤੂਤ ਮੋਹੈ ਬਦਰਾਹੀ। ਬੁਰੀਆਂ ਕਰਤੂਤਾਂ ਕਰਕੇ ਜੋ ਮਰ ਗਏ ਨਾਈ, ਉਹਨਾਂ ਦੇ ਸੱਦੜੇ ਗਾ ਰਹੇ ਨੇ। ਨਾਈ ਗਾਵਣ ਸੱਦੜੇ ਕਰ ਕਰਤੂਤ ਮੋਹੈ ਬਦਰਾਹੀ, ਪੜਦੇ ਪੱਟ ਕਬਿਤ ਕਰ ਕੂੜ ਕੁਸੁੱਤ ਮੁਖੋਂ ਅਲਾਈ। ਗੁਰਪੂਰੈ ਬਿਨ ਛੁਰੀਐ ਮਾਰਨ ਪੰਖੀਐ, ਹਟ ਹਟ ਮੰਗਦੇ ਬਿਕ ਪਵਾਈ। ਗੁਰਪੂਰੈ ਬਿਨ ਰੋਮਣ ਤਾਹੀ, ਵਾਕਿਆ ਹੀ ਜੇ ਸਿਫਤ ਕਰਨੀ ਹੈ ਤੇ ਇੱਕ ਦੀ ਸ਼ਰਨੀ ਪੈਣਾ ਹੈ ਤੇ ਇੱਕ ਦੇ, ਤਿਸ ਕੀ ਸ਼ਰਨੀ ਪਰਮਨਾ। ਜਿਸ ਜੇਵਡ ਅਵਰ ਨਾ ਕੋਏ, ਜਿਸ ਸਿਮਰਤ ਸੁਖ ਹੋਏਗਾ ਨਾ, ਦੁੱਖ ਦਰਦ ਨਾ ਮੂਲੈ ਹੋਏ। ਕਰਤੇ ਦਾ ਘਰ ਹੈ ਸਾਧ ਸੰਗਤ, ਜਿੱਥੇ ਕਰਤੇ ਦੀ ਵਿਚਾਰ ਹੋ ਰਹੀ ਹੈ। ਕਹਿੰਦੇ ਨੇ ਸਿਰਜਣਹਾਰ ਨੂੰ ਯਾਦ ਕਰੋ, ਮੇਰੇ ਨਿਰਭਉ ਦਾ ਤੁਸੀਂ ਸੋਹਲਾ ਗਾਓ, ਜਿਸ ਖੁਸ਼ੀ ਦੇ ਸ਼ਬਦ ਨੂੰ ਗਾਉਂਦੇ ਆ ਸਦਾ ਵਾਸਤੇ ਸੁਖ ਪ੍ਰਾਪਤ ਹੁੰਦਾ ਹੈ। ਹਾਂਜੀ,
ਜਿਤ ਸੋਹਲਾ ਸਦਾ ਸੁਖ ਹੋਏ।
ਮੈਂ ਕੁਰਬਾਨ ਜਾਂਦਾ ਹਾਂ ਇਸ ਸੋਹਲੇ ਤੋਂ, ਇਸ ਸਤਿਗੁਰੂ ਦੇ ਸ਼ਬਦ ਤੋਂ। ਇਸ ਸੋਹਲੇ ਦਾ ਪਾਠ ਕੀਤੇ ਆ, ਸੋਹਲੇ ਦਾ ਗਾਇਨ ਕੀਤੇ ਆ, ਇਸ ਸੋਹਲੇ ਦੇ ਵਿਚਾਰ ਕੀਤੇ ਆ, ਇਸ ਸੋਹਲੇ ਦੁਆਰਾ ਸਦਾ ਵਾਸਤੇ ਹੀ ਸੁਖ ਪ੍ਰਾਪਤ ਹੁੰਦਾ ਹੈ। ਹਾਂਜੀ,
ਰਹਾਉ ਨਿਤ ਨਿਤ ਜੀੜੇ ਸੰਭਾਲੀਆਂ, ਦੇਖੇਗਾ ਦੇਵਨਹਾਰ।
ਕਹਿੰਦੇ ਨੇ ਜਿਸ ਦੇ ਘਰ ਵਿਚ ਨਿਤ ਹੀ ਇਨ੍ਹਾਂ ਜਿੰਦਾਂ ਦੀ ਸੰਭਾਲ ਕੀਤੀ ਜਾਂਦੀ ਹੈ, ਜੀਵਾਂ ਨੂੰ ਸੰਭਾਲਿਆ ਜਾਂਦਾ ਔਰ ਸੰਭਾਲਿਆ ਇੰਜ ਜਾਂਦਾ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਪ੍ਰਤਪਾਲਕ ਕਿੰਨੀ ਸੰਭਾਲ ਕਰਦਾ। ਹਰ ਜੀ ਉਹ ਮੇਰੀ ਸਾਰ ਕਰੇ, ਹਮ ਹਰ ਕੇ ਬਾਹਕ, ਸਹਿਜੇ ਖੇਲ ਖਿਲਾਏਂਦਾ ਨਹੀਂ ਕਰਦਾ ਆਲਕ। ਮੂੰਹ ਮੰਗਾ ਸੋਈ ਦੇਵਦਾ, ਹਰ ਪਿਤਾ ਸੁਖਦਾਇਕ। ਜੋ ਮੂੰਹ ਤੋਂ ਮੰਗਣਾ ਪਿਤਾ ਕਿਰਪਾਲ ਆਗਿਆ ਏ ਦੀਨੀ ਬਾਰਕ ਮੁਖ ਮੰਗੈ ਸੋ ਦੇਣਾ। ਬੱਚਾ ਵੀ ਅੱਗੋਂ ਇਹੋ ਜਿਹਾ ਚਾਹੀਦਾ, ਨਾਨਕ ਬਾਰਕ ਦਰਸ ਪ੍ਰਭ ਚਾਹੈ ਮੋਹ ਹਿਰਦੈ ਬਸੈ ਨਿਤ ਚਰਨਾ, ਨਿਤ ਨਿਤ ਜੀੜੇ ਸੰਭਾਲੀਆਂ ਦੇਖੇਗਾ ਦੇਵਣ ਹਾਰ। ਉਹ ਦੇਣ ਹਾਰ ਜਿਹੜਾ ਵੇਖੇਗਾ, ਭਾਵ ਹਰ ਇੱਕ ਦੀ ਸਾਰ ਲਵੇਗਾ, ਕੋਈ ਐਸਾ ਨਹੀਂ ਜਿਸ ਨੂੰ ਨਜ਼ਰ ਅੰਦਾਜ਼ ਕਰੇ, ਐਸਾ ਨਹੀਂ ਜਿਸ ਦਾ ਉਹ ਧਿਆਨ ਨਾ ਰੱਖੇ, ਹਰ ਇੱਕ ਦਾ ਉਹ ਧਿਆਨ ਰੱਖਦਾ ਹੈ ਰੱਖੇਗਾ। ਹਾਂਜੀ,
ਤੇਰਾ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ।
ਕਹਿੰਦੇ ਨੇ ਜੀਵ ਤੇਰੇ ਪਾਸੋਂ ਤੇ ਉਸਦੇ ਦਾਨ ਦੀ ਕੀਮਤ ਨਹੀਂ ਪੈ ਸਕਦੀ। ਵੇਖ ਉਸ ਦੀਆਂ ਦਾਤਾਂ, ਇੱਕ ਬੜੀ ਪ੍ਰਚਲਿਤ ਗਾਥਾ ਹੈ, ਇੱਕ ਨੌਜਵਾਨ ਖਲੋਤਾ ਇੱਕ ਪੁਲ ਤੇ ਖੁਦਕਸ਼ੀ ਕਰਨ ਲਈ, ਇੱਕ ਫਕੀਰ ਨੇ ਬਾਂਹ ਆ ਫੜੀ, ਕਹਿਣ ਲੱਗਾ ਬੇਟਾ ਮਨੁੱਖਾ ਜਨਮ ਬੜਾ ਦੁਰਲੱਭ ਹੈ, ਕਿਉਂ ਮਰਨ ਲੱਗਾ? ਕਹਿਣ ਲੱਗਾ ਜੀ ਮਰਨ ਲੱਗਾ ਮੈਂ ਨਿਰਾਸ਼ ਤੇ ਉਦਾਸ ਹੋ ਗਿਆ, ਮੇਰੇ ਕੋਲ ਕੁਛ ਵੀ ਨਹੀਂ। ਕਹਿਣ ਲੱਗੇ ਤੇਰੇ ਕੋਲ ਬਹੁਤ ਕੁਛ ਹੈ। ਕਹਿਣ ਲੱਗਾ ਨਹੀਂ ਮੇਰੇ ਕੋਲ ਕੁਛ ਨਹੀਂ। ਕਹਿਣ ਲੱਗੇ ਆਪਣੀਆਂ ਅੱਖਾਂ ਕਿੰਨੇ ਕੁ ਦੀਆਂ ਵੇਚਣੀਆਂ ਚਾਹੁੰਦਾ, ਮੈਂ ਵਿਕਾ ਦਿਆਂ। ਅੱਜ ਪਤਾ ਲੱਗਾ, ਕਹਿਣ ਲੱਗਾ ਇਹ ਵੀ ਕੋਈ ਵੇਚਣ ਵਾਲੀ ਗੱਲ ਹੈ? ਕਹਿਣ ਲੱਗੇ ਹਾਂ ਵੇਚ ਸਕਦੀਆਂ, ਕਿੰਨੇ ਕੁ ਦੀਆਂ ਦੇਵੇਂਗਾ? ਹੋਰ ਮੈਂ ਇੱਕ ਇੱਕ ਅੰਗ ਦੀ ਤੇਰੇ ਦੀ ਗੱਲ ਕਰਾਂ? ਕਹਿਣ ਲੱਗਾ ਇਹ ਤੇ ਅਮੁੱਲ ਹੈ, ਤੇ ਤੂੰ ਕਹਿ ਰਿਹਾ ਮੇਰੇ ਕੋਲ ਹੀ ਕੁਛ ਨਹੀਂ। ਇਹਦਾ ਭਾਵ ਜੋ ਉਸ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੇ, ਹੇ ਜੀਵ ਤੇਰੇ ਪਾਸੋਂ ਤੇ ਉਸਦੇ ਦਾਨ ਦੀ ਕੀਮਤ ਨਹੀਂ ਪੈ ਸਕਦੀ, ਤੇ ਦਾਤੇ ਦੀ ਕੀਮਤ ਕਿਵੇਂ ਪਾ ਲਵੇਂਗਾ? ਸ਼ੁਮਾਰ ਦਾ ਅਰਥ ਹੈ ਅੰਦਾਜ਼ਾ, ਉਸ ਦਾਤੇ ਦਾ ਕਿਵੇਂ ਸ਼ੁਮਾਰ ਕਰੇ, ਕਿਵੇਂ ਅੰਦਾਜ਼ਾ ਲਾਵੇ ਉਹਦਾ ਕਿੰਨਾ ਕੁ ਮੁੱਲ ਹੈ? ਤੇਰਾ ਦਾਨ ਹੈ ਕੀਮਤ ਨਾ ਪਵੈ ਤਿਸ ਦਾਤੇ ਕਮਣ ਸ਼ੁਮਾਰ। ਦਾਤੇ ਦੀ ਮਿੰਤੀ ਕੌਣ ਕਰੇ, ਗਿਣਤੀ ਕੌਣ ਕਰੇ, ਉਹਦਾ ਮੁੱਲ ਕੌਣ ਪਾ ਸਕਦਾ ਹੈ? ਉਹਦੀਆਂ ਦਾਤਾਂ ਦਾ ਹੀ ਮੁੱਲ ਨਹੀਂ ਪੈਂਦਾ। ਹਾਂਜੀ,
ਸੰਮਤ ਸਾਹਾ ਲਿਖਿਆ ਮਿਲ ਕਰ ਪਾਉ ਤੀਲ।
ਸੰਮਤ ਦਾ ਅਰਥ ਹੈ ਬਰਾ, ਸੰਮਤ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਕਿਹੜੇ ਸਾਲ ਵਿੱਚ ਜਿਵੇਂ ਬੀਬੀ ਦਾ ਵਿਆਹ ਹੋਣਾ ਹੈ ਤੇ ਕਿਹੜੇ ਦਿਨ ਹੋਣਾ? ਹੁਣ ਵਿਆਹ ਜਿਹੜੇ ਸਾਲ ਹੋਣਾ ਉਹ ਤੇ ਸੰਬਤ ਹੋ ਗਿਆ, ਜਿਹੜੇ ਦਿਨ ਹੋਣਾ ਉਹਨੂੰ ਕਹਾਂਗੇ ਸਾਹਾ। ਇਹ ਜੀਵ ਵੀ ਜਿਹੜਾ ਸੰਬਤ ਲਿਖਿਆ ਤੇ ਤਰੀਕ ਨਿਸ਼ਚਿਤ ਹੈ, ਸਾਹਾ ਵੀ ਸੋਧਿਆ ਗਿਆ ਪਹਿਲੇ ਦਿਨ। ਹੁਣ ਬੱਚੀ ਤੇ ਆਖਰ ਜਵਾਨ ਹੋਵੇ ਤੇ ਫੇਰ ਕਿਤੇ ਜਾ ਕੇ ਕਿਤੇ ਰਿਸ਼ਤਾ ਹੁੰਦਾ ਤੇ ਸਾਹਾ ਸੋਧਿਆ ਜਾਂਦਾ, ਪਰ ਇਹ ਜੀਵ ਸੰਸਾਰ ਤੇ ਬਾਅਦ ਵਿੱਚ ਆਇਆ, ਇਹਦਾ ਸਾਹਾ ਪਹਿਲੋ ਹੀ ਸੋਧਿਆ ਗਿਆ। ਜਾਣ ਤੋਂ ਪਹਿਲੇ ਜਦੋਂ ਰੱਬ ਕੋਲੋਂ ਤੁਰਿਆ, ਇੱਥੋਂ ਜਾਣ ਦਾ ਦਿਨ ਪਹਿਲੇ ਨਿਸ਼ਚਿਤ ਕਰ ਦਿੱਤਾ ਗਿਆ। ਬਾਬਾ ਫਰੀਦ ਜੀ ਨੇ ਐਸਾ ਕਿਹਾ, ਜਿੱਤ ਦਿਹਾੜਾ ਧਨ ਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ, ਜਿੰਦ ਨਿਮਾਣੀ ਕੱਢੀਏ ਹੱਡਾਂ ਕੂਕੜਕਾਏ, ਸਾਹੇ ਲਿਖੇ ਨਾ ਚੱਲਣੀ ਉਹ ਬਦਲੇ ਨਹੀਂ ਜਾ ਸਕਦੇ। ਜਿਹੜਾ ਦਿਨ ਮਿਥਿਆ ਗਿਆ ਇੱਥੇ ਤੇ ਸ਼ਾਇਦ ਵਿਆਹ ਦਾ ਦਿਨ ਬਦਲ ਲਈਏ, ਪਰ ਪਹਿਲੇ ਜਦੋਂ ਦੀ ਮੈਂ ਗੱਲ ਕਰ ਰਿਹਾ, ਇਹ ਸਾਹਿਬਾਂ ਬਾਣੀ ਉਚਾਰਨ ਕੀਤੀ, ਉਸ ਵੇਲੇ ਸਾਹਾ ਤੋੜਨਾ ਬੜਾ ਵੱਡਾ ਪਾਪ ਸਮਝਿਆ ਜਾਂਦਾ ਸੀ, ਕਿ ਸਾਹੇ ਦਾ ਦਿਨ ਜਿਹੜਾ ਮਿਥਿਆ ਹੈ ਨਾ, ਇਹ ਨਾ ਅੱਗੇ ਪਿੱਛੇ ਕੀਤਾ ਜਾਏ। ਖੈਰ ਸੰਸਾਰ ਦਾ ਤੇ ਹੋ ਜਾਏ, ਪਰ ਕਰਤਾਰ ਨੇ ਜਿਹੜਾ ਦਿਨ ਮਿਥਿਆ ਅੱਗੇ ਪਿੱਛੇ ਨਹੀਂ ਹੁੰਦਾ। ਗਨ ਕਾਲੇ ਸਭ ਦਿਨ ਸਸਾਸ, ਨਾ ਬਡਨ ਘਟਨ ਤਿਲ ਸਾਰ, ਇੱਕ ਸਵਾਸ ਨਾ ਵੱਧ ਸਕਦਾ ਤੇ ਨਾ ਘਟ ਸਕਦਾ। ਸਾਹੇ ਲਿਖੇ ਨਾ ਚੱਲਣੀ ਜਿੰਦੂ ਕੋ ਸਮਝਾਏ, ਜਿੰਦ ਵਾਹੋਟੀ ਮਰਨ ਵਰ ਲੈ ਜਾਸੀ ਪਰਨਾਏ, ਉਸਨੇ ਜਦੋਂ ਆਉਣਾ ਪਰਨਾ ਕੇ ਲੈ ਜਾਣਾ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਇਹ ਤੇਲ ਐਸੀ ਇੱਕ ਪਰੰਪਰਾ ਸਾਡੀ ਰਸਮ ਸੀ ਕਿ ਬੀਬੀ ਨੂੰ ਮਾਈਆਂ ਪਾ ਦੇਣਾ, ਹੁਣ ਸਹੁਰਿਆਂ ਦੇ ਨੇ ਜਾਣਾ, ਉਹ ਫਿਰ ਤੇਲ ਸਿਰ ਵਿੱਚ ਪਾਉਣਾ ਤੇ ਗੀਤ ਗਾਉਣੇ। ਕਹਿੰਦੇ ਨੇ ਇਸੇ ਤਰ੍ਹਾਂ ਸਾਧ ਸੰਗਤ ਵਿੱਚ ਆਓ, ਕਿਤੇ ਮਿਲ ਕੇ ਤੇਲ ਤੁਸੀਂ ਵੀ ਪਾਓ। ਇੱਥੇ ਤੇਲ ਕਿਹੜਾ ਹੈ? ਇੱਥੇ ਕਿਸੇ ਕਿਵੇਂ ਮਾਈਆਂ ਪਾਉਣਾ? ਇੱਥੇ ਕਹਿੰਦੇ ਨੇ ਇਹ ਗੱਲ ਯਾਦ ਕਰਾਉਣੀ ਹੈ ਕਿ ਹਰ ਇੱਕ ਨੇ ਅੱਗੇ ਜਾਣਾ। ਜਿਵੇਂ ਤੇਲ ਸਿਰ ਚ ਪਾਇਆ ਜਾਂਦਾ ਸੀ ਮਿਲ ਕੇ, ਕਿ ਵਿਆਹ ਦਾ ਦਿਨ ਜਿਹੜਾ ਹੁਣ ਨੇੜੇ ਆ ਗਿਆ, ਇਸੇ ਤਰ੍ਹਾਂ ਬੰਦੇ ਉਹ ਤੇ ਫੇਰ ਵੀ ਹਾਲੀ ਕੁਛ ਗਿਣਤੀ ਹੈ, ਪਰ ਸਵਾਸਾਂ ਦਾ ਤੇ ਭਰੋਸਾ ਹੀ ਕੋਈ ਨਹੀਂ, ਅਗਲਾ ਦਮ ਆਉਣਾ ਕਿ ਨਹੀਂ ਆਉਣਾ। ਇੱਥੇ ਤੇਲ ਕਿਹੜਾ ਹੈ? ਸ੍ਰੀ ਰਾਗ ਵਿਚ ਉਸ ਤੇਲ ਦਾ ਜ਼ਿਕਰ ਆਇਆ। ਅਛਲ ਛਲਾਈ ਨਹਿ ਛਲੈ ਨਹਿ ਕਾਉ ਕਟਾਰਾ ਕਰ ਸਕੈ, ਜਿਉ ਸਾਹਿਬ ਰਾਖੈ ਤਿਉ ਰਹੈ, ਇਸ ਲੋਭੀ ਕਾ ਜਿਉ ਟਲ ਪਲੈ, ਬਿਨ ਤੇਲ ਦੀਵਾ ਕਿਉ ਜਲੇ। ਇੱਥੇ ਤੇਲ ਕਿਹੜਾ? ਪੋਥੀ ਪੁਰਾਨ ਕਮਾਈਐ, ਭਉ ਵੱਟੀ ਇਤਨ ਪਾਈਐ, ਸਚ ਬੂਝਣ ਆਣ ਜਲਾਈਐ, ਇਹ ਤੇਲ ਦੀਵਾ ਇਉ ਜਲੇ, ਕਰ ਚਾਨਣ ਸਾਹਿਬ ਤਿਉ ਮਿਲੇ। ਇੱਥੇ ਤੇਲ ਪਾਉਣਾ ਸੱਚ ਦਾ, ਪੱਲੇ ਸੱਤ ਹੋਵੇ ਤੇ ਸੱਤ ਹੈ ਉਹ ਪ੍ਰਮਾਤਮਾ ਦਾ ਨਾਮ। ਇੱਥੇ ਜੇਕਰ ਕਿਸੇ ਦੇ ਸਿਰ ਚ ਤੇਲ ਪਾਉਣਾ ਤੇ ਉਹ ਕਿਹੜਾ? ਕਿਸੇ ਵਾਸਤੇ ਅਰਦਾਸ ਕਰਨੀ। ਹੇ ਦਾਤਾ, ਹਰ ਸਿੱਖ ਨੂੰ ਆਪਣੇ ਦਰ ਤੇ ਕਬੂਲ ਕਰ। ਦੂਸਰੇ ਦਾ ਭਲਾ ਮੰਗਣਾ, ਇਹੀ ਤੇਲ ਪਾਉਣਾ ਔਰ ਭਲਾ ਮੰਗਣਾ ਨਾਮ ਦੇ ਆਸਰੇ। ਸਾਹਿਬ ਜੀ ਕਹਿੰਦੇ ਨੇ, ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਫਿਰ ਕੀ ਆਖੋ ਦੇਹੋ ਸੱਜਣ ਅਸੀਂ ਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਜਿਵੇਂ ਵਿਆਹ ਵਾਲੀ ਬੀਬੀ ਨੂੰ ਮਿਲ ਕੇ ਅਸੀਸਾਂ ਦਿੰਦੀਆਂ ਸਨ, ਬੀਬੀਆਂ ਕਿ ਤੈਨੂੰ ਸੁਹਾਗ ਭਾਗ ਮੁਬਾਰਕ ਹੋਵੇ, ਤੇਰਾ ਸੁਹਾਗ ਸਦਾ ਲਈ ਜਿਉਂਦਾ ਰਹੇ, ਤੈਨੂੰ ਉਸ ਘਰ ਵਿਚ ਜਾ ਕੇ ਵਸੇਬਾ ਮਿਲੇ, ਤੇਰੀ ਉਸ ਘਰ ਵੱਲੋਂ ਤੱਤੀ ਹਵਾ ਨਾ ਆਵੇ। ਇੱਥੇ ਵੀ ਅਸੀਸ ਦਿੱਤੀ ਹੈ। ਅਸੀਸ ਕੀ ਹੈ? ਹਰ ਸਿੱਖ ਦੀ ਇਹ ਮੰਗ ਹੈ ਕਿ ਸਾਧ ਸੰਗਤ ਨੂੰ ਆਖੇ, ਮੇਰੇ ਲਈ ਅਰਦਾਸ ਕਰੋ ਕਿ ਮੇਰੀ ਰੱਬ ਨਾਲ ਬਣੇ ਆਵੇ, ਮੈਂ ਉਸ ਤੱਕ ਪਹੁੰਚ ਜਾਵਾਂ, ਉਹ ਮੇਰਾ ਸੁਹਾਗ ਭਾਗ ਹੈ, ਮੈਂ ਉਸ ਤੱਕ ਪਹੁੰਚ ਜਾਵਾਂ, ਮੈਨੂੰ ਇਹ ਅਸੀਸ ਦਿਓ। ਦਿਓ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਹੈਰਾਨ ਕੁਨ ਗੱਲ ਹੈ ਕਿ ਹਰ ਬੰਦੇ ਦਾ ਮੌਤ ਨਾਲ ਤੇ ਮੇਲ ਹੋ ਜਾਂਦਾ ਹੈ, ਪਰਮਾਤਮਾ ਨਾਲ ਮੇਲ ਕਿਸੇ ਭਾਗਾਂ ਵਾਲੇ ਦਾ ਹੁੰਦਾ। ਜਨਮ ਦੇ ਜੀਵ ਰੋਜ਼ ਨੇ, ਮਰ ਰੋਜ਼ ਜਾਂਦੇ ਨੇ, ਪਰ ਜੋਤੀ ਜੋਤ ਤੇ ਮੁੱਦਤਾਂ ਬਾਅਦ ਕੋਈ ਭਾਗਾਂ ਵਾਲਾ ਸਮਾਉਂਦਾ। ਇੱਕ ਬਚਨ ਅਸੀਂ ਆਮ ਕਹਿ ਦਿੰਦੇ ਹਾਂ, ਪ੍ਰਾਣੀ ਚੜਾਈ ਕਰ ਗਿਆ ਤੇ ਇਹਦੇ ਜੀ ਫੁੱਲ ਚੁਣ ਲਿਆਓ, ਹੱਡੀਆਂ ਨੂੰ ਕਹਿੰਦੇ ਆ ਫੁੱਲ। ਹੁਣ ਫੁੱਲਾਂ ਦਾ ਭਾਵ ਕੀ ਸੀ? ਕਹਿੰਦੇ ਫੁੱਲ ਭਾਗਾਂ ਵਾਲਾ ਉਹ ਬੰਦਾ ਜਿਹਦੀ ਖਾਕ ਵੀ ਪਵਿੱਤਰ ਹੋਵੇ, ਜਿਸ ਦੀਆਂ ਅਸਥੀਆਂ ਵੀ ਫੁੱਲ ਹੋਣ, ਪਰ ਆਮ ਕਰਕੇ ਤੇ ਹੱਡੀਆਂ ਹੀ ਬਚਦੀਆਂ ਨੇ, ਫੁੱਲ ਕਿਸੇ ਭਾਗਾਂ ਵਾਲੇ ਦੇ। ਆਮ ਬੰਦੇ ਮਰ ਜਾਂਦੇ ਨੇ, ਜੋਤੀ ਜੋਤ ਸਮਾਉਂਦਾ ਕੋਈ ਭਾਗਾਂ ਵਾਲਾ, ਉਹਦੀ ਜੋਤ ਵਿੱਚ ਜੋਤ ਉਸਦੀ ਸਮਾਏਗੀ, ਜਿਸ ਨੇ ਜੋਤ ਨੂੰ ਸਮਝਿਆ, ਜਿਸ ਨੇ ਜੋਤ ਨਾਲ ਨਾਤਾ ਬਣਾਇਆ। ਖਾਕ ਨਾਲ ਨਾਤਾ ਤੇ ਹਰ ਇੱਕ ਦਾ ਬਣ ਗਿਆ, ਪਰ ਜੋਤ ਨਾਲ ਨਾਤਾ ਕਿਸੇ ਭਾਗਾਂ ਵਾਲੇ ਦਾ ਬਣਦਾ। ਤੋ ਕਹਿੰਦੇ ਨੇ, ਐਸੀ ਅਸੀਸ ਦਿਓ ਕਿ ਮੈਂ ਰਸਤੇ ਚ ਨਾ ਰਹਿ ਜਾ, ਐਸੀ ਅਸੀਸ ਦਿਓ ਇਹ ਨਾਲਾ ਕਿਤੇ ਮਾਰੂ ਥਲ ਚ ਨਾ ਗੁੰਮ ਹੋ ਜਾਏ, ਐਸੀ ਅਸੀਸ ਦਿਓ ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ, ਮੇਰਾ ਸਾਹਿਬ ਨਾਲ ਮੇਲ ਹੋ ਜਾਏ, ਐਸੀ ਮੈਨੂੰ ਅਸੀਸ ਦਿਓ। ਹਾਂਜੀ,
ਕਰ ਕਰ ਇਹੋ ਪਹੁੰਚਾ ਸਦੜੀ ਨਿਤ ਪਵਾਨਾ।
ਜਦੋਂ ਬਰਾਤ ਜਾਂਦੀ ਸੀ ਤੇ ਇੱਕ ਸੱਜਣ, ਆਮ ਕਰਕੇ ਨਗਰਾਂ ਦੇ ਵਿੱਚ ਨਾਈ ਦੀ ਡਿਊਟੀ ਹੁੰਦੀ ਸੀ, ਉਹਨੂੰ ਕਹਿੰਦੇ ਸਨ ਪਹੁੰਚੇ ਵਾਲਾ ਨਾਏ। ਪਹੁੰਚੇ ਦਾ ਅਰਥ ਕੀ ਹੈ? ਵੀ ਪਹੁੰਚ, ਬਰਾਤ ਪਹੁੰਚ ਗਈ ਹੈ, ਪਹੁੰਚ ਦਾ ਸੱਦਾ ਜਾ ਕੇ ਦੇ ਦੇਣਾ। ਉਹਨੇ ਜਾ ਕੇ ਦੱਸਣਾ ਕਿ ਬਰਾਤ ਆ ਗਈ ਹੈ ਤੇ ਹੁਣ ਇਹਨੂੰ ਕਿੱਥੇ ਬਿਠਾਉਣਾ, ਕੀ ਪ੍ਰਬੰਧ ਹੈ। ਨਗਰਾਂ ਦੇ ਪ੍ਰਬੰਧ ਵੀ ਐਸੇ ਸਨ। ਕਹਿੰਦੇ ਨੇ ਘਰ ਘਰ ਵਿੱਚ ਹੀ ਪਹੁੰਚਾ ਹੈ, ਭਾਵ ਸੰਦੇਸ਼ਾ ਘਰ ਘਰ ਵਿੱਚ ਹੀ ਹੈ ਕਿ ਮੌਤ ਆ ਗਈ, ਇਹ ਪਹੁੰਚਾ ਤੇ ਪਹੁੰਚ ਰਿਹਾ। ਪਹਿਲੋ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ। ਕਿਹੜਾ ਦਿਨ ਖਾਲੀ ਜਾਂਦਾ ਜਿਸ ਦਿਨ ਕੋਈ ਬੰਦਾ ਨਹੀਂ ਮਰਿਆ? ਕਿਹੜਾ ਘਰ ਹੈ ਜਿੱਥੇ ਕੋਈ ਮਨੁੱਖ ਨਹੀਂ ਮਰਿਆ? ਇਹ ਜੀਵ ਆ ਰਹੇ ਨੇ, ਸੰਸਾਰ ਤੋਂ ਜਾ ਰਹੇ ਨੇ। ਬਾਬਾ ਫਰੀਦ ਜੀ ਕਹਿੰਦੇ ਨੇ, ਮੈਨੂੰ ਅੱਜ ਪਤਾ ਲੱਗਾ, ਅਜਰਾਇਲ ਫਰਿਸ਼ਤਾ ਕਹਿ ਘਰ ਨਾਠੀ ਅੱਜ। ਨਾਠੀ ਦਾ ਅਰਥ ਹੁੰਦਾ ਪ੍ਰਾਹੁਣਾ। ਇਜ਼ਰਾਇਲ ਮੌਤ ਦਾ ਫਰਿਸ਼ਤਾ ਅੱਜ ਕਿਹੜੇ ਘਰ ਵਿੱਚ ਪ੍ਰਾਹੁਣਾ ਬਣ ਕੇ ਗਿਆ, ਅੱਜ ਕਿਹੜੇ ਘਰ ਵਿੱਚ ਪਹੁੰਚ ਗਿਆ? ਤੋ ਸਾਹਿਬ ਜੀ ਇੱਥੇ ਕਹਿੰਦੇ ਨੇ, ਘਰ ਘਰ ਇਹੋ ਪਹੁੰਚਿਆ, ਕੋਈ ਘਰ ਨਹੀਂ ਬਚਿਆ ਜਿੱਥੇ ਮੌਤ ਨੇ ਨਹੀਂ ਆਉਣਾ। ਸਦੜੇ ਨਿਤ ਪਵਨ, ਨਿਤ ਆਵਾਜ਼ਾਂ ਪੈ ਰਹੀਆਂ ਨੇ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਗੋਰ ਨਿਮਾਣੀ ਸੱਡ ਕਰੇ। ਸੱਡ ਦਾ ਅਰਥ ਵੀ ਹੈ ਸੱਦ, ਆਵਾਜ਼ ਮਾਰ ਰਹੀ ਹੈ। ਗੋਰ ਨਿਮਾਣੀ ਸੱਡ ਕਰੈ ਨੀ ਘਰਿਆ ਘਰ ਆਓ। ਉਹ ਬੇਘਰਿਆ ਬੰਦਾ ਘਰ ਆ ਜਾ, ਬੜਾ ਗੁੱਸਾ ਲੱਗਦਾ ਬੰਦੇ ਨੂੰ, ਕਹਿ ਦਈਏ ਨਾ ਤੂੰ ਬੇਘਰਾ ਹੈ ਤੇ ਕਿੱਥੇ ਬੰਦਾ ਮੰਨਦਾ, ਉਹ ਕਹਿੰਦਾ ਏਡਾ ਸੁੰਦਰ ਘਰ ਬਣਾਇਆ। ਪਰ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ, ਜਿੱਥੇ ਜਾਏ ਤੁਦ ਵਰਤਣਾ ਤਿਸ ਕੀ ਚਿੰਤਾ ਨਾ ਹੈ। ਇੱਕ ਘਰ ਤੇਰਾ ਅਸਲ ਹੈ ਉਹ ਕਿਹੜਾ ਫਰੀਦਾ ਗੋਰ ਨਿਮਾਨੀ ਸੱਡ ਘਰੇ ਨੀ ਘਰਿਆ ਘਰ ਆਓ ਬੇ ਘਰਿਆ ਬੰਦਾ ਘਰ ਆ ਜਾ ਬੜਾ ਗੁੱਸਾ ਲੱਗਦਾ ਬੰਦੇ ਨੂੰ ਕਹਿ ਦਈਏ ਨਾ ਤੂੰ ਬੇਘਰਾ ਹੈ ਤੇ ਕਿੱਥੇ ਬੰਦਾ ਮੰਨਦਾ ਉਹ ਕਹਿੰਦਾ ਏਡਾ ਸੁੰਦਰ ਘਰ ਬਣਾਇਆ ਪਰ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ ਜਿੱਥੇ ਜਾਏ ਤੁਦ ਵਰਤਨਾ ਤਿਸ ਕੀ ਚਿੰਤਾ ਨਾ ਜੀ ਇੱਕ ਘਰ ਤੇਰਾ ਅਸਲ ਹੈ ਉਹ ਕਿਹੜਾ ਫਰੀਦਾ ਗੋਰ ਨਿਮਾਨੀ ਸੱਡ ਘਰੇ ਨੀ ਘਰਿਆ ਘਰ ਆਓ ਹਰ ਪਰ ਮੈਥੇ ਆਵਣਾ ਮਰਨੋ ਨਾ ਡਰਿਆਓ ਮਰਨ ਤੋਂ ਨਾ ਡਰ ਤੂੰ ਮੇਰੇ ਪਾਸ ਆਉਣਾ ਈਰਾਨ ਦੇ ਪ੍ਰਸਿੱਧ ਫਿਲਾਸਫਰ ਇੱਕ ਬੜੀ ਸੁੰਦਰ ਅਕਾਇਦ ਲਿਖਦੇ ਨੇ ਕਹਿੰਦਾ ਮੇਰਾ ਇਕਲੌਤਾ ਇੱਕ ਹੀ ਬੱਚਾ ਸੀ ਬੜਾ ਪਿਆਰਾ ਸੀ ਤੇ ਚੜ੍ਹਾਈ ਕਰ ਗਿਆ ਗੱਲ ਉਹਨੇ ਲੁਕਾਈ ਨੀ ਕਹਿੰਦਾ ਜੋ ਮੇਰੀ ਜਾਨ ਤੇ ਬੀਤੀ ਮੈਨੂੰ ਪੁੱਛ ਕੇ ਵੇਖੋ ਮੈਂ ਉਹਨੂੰ ਦਫ਼ਨ ਤੇ ਕਰ ਆਇਆ ਤੇ ਲੋਕਾਂ ਦੇ ਸਾਹਮਣੇ ਰੋਇਆ ਨਾ ਲੋਕੀ ਆਖਣਗੇ ਫਕੀਰ ਹੋ ਕੇ ਰੋਂਦਾ ਪਰ ਕਹਿੰਦਾ ਅੰਦਰੇ ਅੰਦਰ ਮੈਂ ਉਬਲਦਾ ਰਿਹਾ ਹੁਣ ਰਾਤ ਪੈ ਗਈ ਲੋਕੀ ਅਫਸੋਸ ਆ ਕੇ ਜਦੋਂ ਚਲੇ ਗਏ ਤੇ ਮੈਂ ਨਾ ਰਹਿ ਸਕਿਆ ਅੱਧੀ ਰਾਤ ਮੈਂ ਇਕੱਲਾ ਹੀ ਚਲਾ ਗਿਆ ਜਾ ਕੇ ਮੈਂ ਕਬਰ ਦੇ ਵਿੱਚੋਂ ਕੁਛ ਇੱਟਾਂ ਉਖੇੜੀਆਂ ਅੰਦਰ ਚਾਕਿਆ ਤੇ ਹਨੇਰਾ ਹੀ ਹਨੇਰਾ ਸੀ ਮੈਂ ਰੋ ਕੇ ਆਖਿਆ ਮੇਰੇ ਲਗਤੇ ਜਿਗਰ ਮੈਂ ਤੈਨੂੰ ਹਨੇਰੇ ਚ ਇਕੱਲੇ ਨੂੰ ਨਹੀਂ ਸੀ ਭੇਜਿਆ ਅੱਜ ਕਬਰ ਵਿੱਚ ਮੈਨੂੰ ਡਰ ਆ ਰਿਹਾ ਰਾਤ ਨੂੰ ਤੇ ਤੂੰ ਇੱਥੇ ਇਕੱਲਾ ਸੁੱਤਾ ਪਏ ਉਹ ਕਹਿੰਦਾ ਅੰਦਰੋਂ ਇੱਕ ਆਵਾਜ਼ ਆਈ ਕਿ ਮੇਰੇ ਪਿਤਾ ਜੇ ਹਨੇਰੇ ਤੋਂ ਡਰ ਲੱਗਦਾ ਤੇ ਧਰਮ ਦੀ ਰੋਸ਼ਨੀ ਲੈ ਕੇ ਆ ਤੂੰ ਵੀ ਇਸੇ ਰਸਤੇ ਜਾਣ ਸਭ ਨੇ ਇਸੇ ਰਸਤੇ ਜਾਣਾ ਕਬੀਰ ਸਾਹਿਬ ਜੀ ਦਾ ਇੱਕ ਬਚਨ ਹੈ ਉਹ ਕਹਿੰਦੇ ਨੇ ਬਿਖਮ ਘੋਰ ਪੰਥ ਚਾਲਣਾ ਪ੍ਰਾਣੀ ਇੱਕ ਵੀ ਐਸਾ ਨਹੀਂ ਜਿਸਨੇ ਨਹੀਂ ਜਾਣਾ ਸਾਰਿਆਂ ਇਸੇ ਰਸਤੇ ਜਾਣ ਬਿਖਮ ਘੋਰ ਪੰਥ ਚਾਲਣਾ ਪ੍ਰਾਣੀ ਔਖਾ ਰਸਤਾ ਕਿਉਂ ਹੈ ਰੱਬ ਸਤੈ ਨਾ ਪਰਵੇਸ਼ੰ ਸੂਰਜ ਚੰਦਰਮਾ ਦਾ ਪ੍ਰਕਾਸ਼ ਉੱਥੇ ਨਹੀਂ ਹੋਵੇਗਾ ਫਿਰ ਉੱਥੇ ਕਿਹੜਾ ਚਾਨਣ ਲੈ ਕੇ ਜਾਈਏ ਸ਼ਬਦ ਦਾ ਦੀਵਾ ਲੈ ਲਓ ਸਤਿਗੁਰ ਸ਼ਬਦ ਪੁਜਾਰੋ ਦੀਪਾ ਇਹ ਲੈ ਕੇ ਜਿਹੜਾ ਜਾਏਗਾ ਉਸਨੂੰ ਪ੍ਰਕਾਸ਼ ਮਿਲੇਗਾ ਜਹਾਂ ਪੰਥ ਤੇਰਾ ਕੋ ਨਾ ਸਿਆਣੂ ਹਰ ਕਾ ਨਾਮ ਤੈ ਨਾਲ ਪਛਾਣੂ ਜੈ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਝ ਉਪਰ ਸ਼ਾਮ ਤੈਨੂੰ ਸ਼ਬਦ ਅਗਵਾਈ ਦੇਗਾ ਸ਼ਬਦ ਲੈ ਕੇ ਚੱਲ ਸ਼ਬਦ ਦੀ ਰੋਸ਼ਨੀ ਅੱਗੇ ਚੱਲੇ ਤੂੰ ਮਗਰ ਮਗਰ ਚੱਲ ਫਿਰ ਰਸਤਾ ਬਿਖਮ ਨਹੀਂ ਸਾਹਿਬ ਜੀ ਇੱਥੇ ਕਹਿੰਦੇ ਨੇ ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ ਫਿਰ ਕੀ ਕਰੀਏ ਆਵਾਜ਼ਾਂ ਤੇ ਪੈ ਗਈਆਂ ਸੱਦਨ ਹਾਰਾ ਸਿਮਰਿਐ ਨਾਨਕ ਤੇ ਦੇ ਆਮਨ ਸੱਦਨ ਵਾਲੇ ਨੂੰ ਯਾਦ ਕਰਦੇ ਰਹੀਏ ਗੁਰਮੁਖ ਸੱਦੇ ਜਾਣ ਆਮਨ ਘੱਲਿਆ ਗੁਰਮੁਖ ਭੇਜੇ ਆ ਜਾਂਦੇ ਨੇ ਤੇ ਜਦੋਂ ਆਵਾਜ਼ ਮਾਰਦਾ ਚਲੇ ਜਾਂਦੇ ਨੇ ਉਹਨਾਂ ਨੂੰ ਨਾ ਆਉਣ ਲਈ ਇਤਰਾਜ਼ ਹੈ ਨਾ ਜਾਣ ਦਾ ਕੋਈ ਕਸ਼ਟ ਹੈ ਕਿਉਂਕਿ ਭੇਜੇ ਆਏ ਨੇ ਬੁਲਾਇਆ ਤੇ ਚਲੇ ਗਏ ਉਹਨੇ ਸਮਝਦੇ ਨੇ ਆਵਤ ਕਿੰਨੇ ਨਾ ਰੱਖਿਆ ਜਾਵਤ ਕਿਉਂ ਰੱਖਿਆ ਜਾਏ ਜੇ ਆਉਂਦਿਆਂ ਨਾ ਕੋਈ ਰੱਖ ਸਕਿਆ ਤੇ ਜਾਂਦਿਆਂ ਕੌਣ ਰੱਖੇਗਾ ਜਾਣਾ ਲਾਜ਼ਮੀ ਜਾਣਾ ਸੱਦਨ ਹਾਰਾ ਸਿਮਰਿਐ ਨਾਨਕ ਸੇ ਦੇ ਆਮਨ ਉਹ ਦਿਨ ਆਉਣ ਵਾਲੇ ਫਿਰ ਸੱਦਨ ਵਾਲੇ ਨੂੰ ਯਾਦ ਕਰਨਾ ਚਾਹੀਦਾ ਕਿੰਨਾ ਸੁੰਦਰ ਬਚਨ ਹੈ ਸਾਹਿਬਾਨ ਦਾ ਕਹਿੰਦੇ ਨੇ ਕੱਲੇ ਆਵੇਂ ਨਾਨਕਾ ਸੱਦੇ ਉੱਠੀ ਜਾਏ ਜਿਹੜਾ ਉਹ ਸੱਦ ਨੂੰ ਯਾਦ ਰੱਖਦਾ ਹੈ ਕਿ ਇੱਕ ਦਿਨ ਆਵਾਜ਼ ਪੈਣੀ ਹੈ ਜਿਹੜੇ ਤਿਆਰ ਹੋ ਕੇ ਬੈਠੇ ਨੇ ਤਿਆਰੀ ਕਰ ਲਈ ਹੈ ਮਾਲਕ ਨੇ ਆਵਾਜ਼ ਮਾਰਨੀ ਹੈ ਔਰ ਕਿਹੜਾ ਮੂੰਹ ਲੈ ਕੇ ਸਾਹਮਣੇ ਜਾਣਾ ਹੈ ਉਹ ਤੇ ਸੋਹਲੇ ਦਾ ਪਾਠ ਕੀਤੀਆਂ ਬਗੈਰ ਨਹੀਂ ਸੌਂ ਸਕਦੇ ਉਹ ਲਾਜ਼ਮੀ ਇਹ ਸ਼ਬਦ ਪੜਨਗੇ ਕਿ ਆਵਾਜ਼ ਪੈ ਜਾਣੀ ਹੈ ਅੱਜ ਦੀ ਰਾਤ ਹੀ ਆਖਰੀ ਰਾਤ ਨਾ ਹੋਵੇ ਹੁਣ ਰਾਤ ਸੌਂ ਗਏ ਦੁਨੀਆ ਨਾਲੋਂ ਤੇ ਟੁੱਟ ਗਏ ਤੇ ਕੋਈ ਜ਼ਰੂਰੀ ਨਹੀਂ ਕਿ ਰਾਤ ਸੌਂ ਗਏ ਤੇ ਸਵੇਰੇ ਜਿਉਂਦੇ ਉੱਠਾਂਗੇ ਕੋਈ ਭਰੋਸਾ ਨਹੀਂ ਕੱਲ ਆਵੇਗਾ ਕਿ ਨਹੀਂ ਆਵੇਗਾ ਫਿਰ ਕਿਉਂ ਨਾ ਬੰਦਾ ਗੁਰੂ ਦੀ ਗੋਦ ਵਿੱਚ ਹੀ ਸੌਵੇ ਕਿਉਂ ਨਾ ਰੋਜ਼ਾਨਾ ਹੀ ਤਿਆਰੀ ਕਰਕੇ ਸਮੇਂ ਕਿਉਂ ਨਾ ਸ਼ਬਦ ਪੜ੍ਹ ਕੇ ਸਮੇਂ ਸੱਦਨ ਹਾਰਾ ਸਿਮਰਿਐ ਨਾਨਕ ਸੇ ਦੇ ਆਮਨ ਉਹ ਦਿਨ ਆਉਣ ਵਾਲੇ ਨੇ ਇਸ ਵਾਸਤੇ ਸੱਦਨ ਵਾਲੇ ਨੂੰ ਯਾਦ ਕਰਨਾ ਚਾਹੀਦਾ ਹਾਂਜੀ ਅੱਗੇ ਕਿਰਪਾ
ਰਾਗ ਆਸਾ ਮਹੱਲਾ ਪਹਿਲਾ
ਆਸਾ ਰਾਗ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸੋਹਲੇ ਦਾ ਇਹ ਦੂਸਰਾ ਸ਼ਬਦ ਹੈ ਹਾਂਜੀ
ਛੇ ਘਰ ਛੇ ਗੁਰ ਛੇ ਉਪਦੇਸ਼
ਇਸ ਸ਼ਬਦ ਦੀ ਬੜੀ ਗਹਿਰੀ ਵਿਚਾਰ ਹੈ ਸਾਹਿਬਾਂ ਨੇ ਇਸ ਵਿੱਚ ਇੰਜ ਸਾਨੂੰ ਸਮਝਾਉਣ ਦਾ ਯਤਨ ਕੀਤਾ ਕਹਿੰਦੇ ਨੇ ਜਾਣਾ ਤੇ ਉਸ ਪਿਆਰੇ ਦੇ ਕੋਲ ਹੈ ਤੇ ਉਸਦੇ ਬਾਰੇ ਜੋ ਗਿਆਨ ਅੱਜ ਤੱਕ ਵਿਚਾਰਿਆ ਗਿਆ ਜਿਸ ਦੇ ਬਾਰੇ ਵਿਚਾਰਾਂ ਦਿੱਤੀਆਂ ਗਈਆਂ ਨੇ ਮਤਭੇਦ ਹੋ ਸਕਦੇ ਕਿਉਂਕਿ ਜਿੰਨੇ ਬੰਦੇ ਨੇ ਉਹਨੇ ਉਸ ਪ੍ਰਕਾਰ ਦੀਆਂ ਵਿਚਾਰਾਂ ਜਿਵੇਂ ਬੰਦੇ ਦਾ ਚਿਹਰਾ ਬੰਦੇ ਨਾਲ ਨਹੀਂ ਨਾ ਰਲਦਾ, ਇਸੇ ਤਰ੍ਹਾਂ ਵੇਖਿਆ ਇੱਕ ਦੀ ਮੱਤ ਹੋਰ, ਦੂਸਰੇ ਦੀ ਹੋਰ, ਤੀਸਰੇ ਦੀ ਹੋਰ। ਔਰ ਅਨੇਕਾਂ ਮਹਾਂਪੁਰਖ ਜਿਨ੍ਹਾਂ ਬਾਰੇ ਕਹਿੰਦੇ ਆ ਕਿ ਪਰਮਾਤਮਾ ਤੱਕ ਪਹੁੰਚ ਗਏ, ਮੈਂ ਹੈਰਾਨ ਹੋਇਆ, ਉਹਨਾਂ ਦੇ ਵਿਚਾਰ ਵੀ ਨਹੀਂ ਮਿਲਦੇ। ਇੱਕ ਹੋਰ ਕਹਿੰਦਾ, ਦੂਸਰਾ ਹੋਰ ਕਹਿੰਦਾ। ਪਰ ਇੱਕ ਵਿਚਾਰ ਬੜਾ ਪ੍ਰਚਲਿਤ ਹੈ ਜੀ, ਸਾਰੇ ਰੱਬ ਦੇ ਰਾਹ ਉਹਦੇ ਘਰ ਨੂੰ ਜਾਂਦੇ। ਮੈਂ ਇਨਕਾਰ ਨਹੀਂ ਕਰਦਾ, ਕਿਉਂਕਿ ਉਹਦਾ ਘਰ ਹੀ ਇੰਨਾ ਹੈ, ਕੋਈ ਅੰਤ ਪਾਰਾ ਵਾਰ ਨਹੀਂ, ਤੇ ਰਸਤੇ ਵੀ ਅਨੇਕ ਹੋ ਸਕਦੇ ਨੇ। ਫਿਰ ਆਬੋ ਹਵਾ ਦਾ ਫਰਕ, ਥਾਵਾਂ ਦਾ ਫਰਕ, ਭਾਸ਼ਾ ਦਾ ਫਰਕ, ਅਰਬਾਂ ਦੇ ਵਿੱਚ ਬੋਲੀ ਹੋਰ ਹੈ, ਸਾਡੀ ਗੱਲ ਹੀ ਬਿਲਕੁਲ ਹੋਰ ਹੈ। ਉਹਨਾਂ ਦਾ ਮਾਰਗ ਵਾਕਿਆ ਲਾਜ਼ਮੀ ਅਲੱਦਾ ਹੋਵੇਗਾ। ਅਰਬੀ ਦੇ ਵਿੱਚ ਗੱਲ ਕਰਨ ਵਾਲੇ, ਮਾਰੂਥਲਾਂ ਵਿੱਚ ਰਹਿਣ ਵਾਲੇ ਬੰਦੇ, ਉਹਨਾਂ ਦੇ ਜੀਵਨ ਦਾ ਢੰਗ ਹੋਰ ਹੋਵੇਗਾ, ਉਹਨਾਂ ਦੀ ਆਰਾਧਨਾ ਹੋਰ ਹੋਵੇਗੀ। ਇਸੇ ਤਰ੍ਹਾਂ ਵੱਖ ਵੱਖ ਮਾਰਗ ਨੇ, ਬੇੜੀਆਂ ਅਨੇਕ ਜਾ ਰਹੀਆਂ ਨੇ, ਐਸਾ ਤੇ ਨਹੀਂ ਇੱਕ ਹੀ ਬੇੜੀ ਚੱਲੇ ਹੋਰ ਬੇੜੀ ਕੋਈ ਨਾ ਚੱਲੇ, ਚੱਲ ਰਹੀਆਂ ਨੇ। ਲੇਕਿਨ ਐਸਾ ਨਹੀਂ ਹੋ ਸਕਦਾ ਕਿ ਮੈਂ ਸਾਰੀਆਂ ਬੇੜੀਆਂ 'ਚ ਬੈਠ ਜਾਵਾਂ, ਬੇੜੀ ਤੇ ਇੱਕ 'ਚ ਹੀ ਬੈਠਣਾ, ਜ਼ਿਆਦਾ 'ਚ ਨਹੀਂ ਬੈਠਿਆ ਜਾਣ। ਜਿਹੜੀ ਤੁਹਾਡੀ ਬੇੜੀ ਹੈ ਨਾ, ਜਿਸ ਬੈਠੇ ਹੋ, ਇਹਨੂੰ ਕਹਿੰਦੇ ਨੇ ਗੁਰਮਤ, ਇਹ ਹੈ ਸਿੱਖੀ। ਬਾਕੀ ਬੇੜੇ ਮੁਬਾਰਕ ਨੇ, ਲੇਕਿਨ ਸਾਡੇ ਬੇੜੇ ਵਿੱਚ ਬੈਠਣ ਦੀ ਮਰਿਆਦਾ ਕੀ ਹੈ? ਸਤਿਗੁਰੂ ਪਾਤਸ਼ਾਹ ਜੀ ਨੇ ਕਿਸੇ ਨਾਲ ਕੋਈ ਐਸਾ ਵਿਰੋਧ ਨਹੀਂ ਕੀਤਾ। ਜੇ ਵਿਰੋਧ ਕਰਦੇ, ਮੀਆਂ ਮੀਰ ਨੂੰ ਕਹਿੰਦੇ ਕਿ ਹਰਿਮੰਦਰ ਸਾਹਿਬ ਦੀ ਨਹੀਂ ਰੱਖਦੇ, ਜੇ ਵਿਰੋਧ ਹੁੰਦਾ ਤੇ ਗਣੀ ਖਾਂ ਨਬੀ ਖਾਂ ਨੂੰ, ਉਹਨਾਂ ਨੂੰ ਇਹ ਸੇਵਾ ਏਡੀ ਵੱਡੀ ਬਖਸ਼ਦੇ, ਫਿਰ ਉਹਨਾਂ ਨੂੰ ਹੁਕਮਨਾਮਾ ਦਿੰਦੇ। ਪੀਰ ਬੁੱਧੂ ਸ਼ਾਹ ਤੇ ਏਡੀਆਂ ਰਹਿਮਤਾਂ ਕਰਦੇ ਗੁਰੂ ਨਾਨਕ ਦੇਵ ਪਾਤਸ਼ਾਹ ਨੇ। ਵਿਰੋਧ ਝੂਠ ਨਾਲ ਤੇ ਹੋ ਸਕਦਾ ਬੰਦਿਆਂ ਨਾਲ ਕੋਈ, ਵਿਰੋਧ ਪਾਪ ਨਾਲ ਤੇ ਹੋ ਸਕਦਾ ਬੰਦੇ ਨਾਲ ਕੋਈ ਨਹੀਂ। ਪਾਪੀ ਨਾਲ ਉਹਨਾਂ ਦਾ ਵਿਰੋਧ ਕੋਈ ਨਹੀਂ ਸੀ, ਪਾਪ ਨਾਲ ਵਿਰੋਧ ਹੈ। ਪਾਪੀ ਨੇ ਪਾਪ ਛੱਡ ਦਿੱਤਾ, ਉਹਨੂੰ ਆਪਣਾ ਬਣਾ ਲਏ। ਗੁਰਦੇਵ ਪਾਤਸ਼ਾਹ ਜੀ ਨੇ ਵੇਖਿਆ, ਕਹਿਣ ਲੱਗੇ, ਛੇ ਘਰ ਛੇ ਗੁਰ ਛੇ ਉਪਦੇਸ਼, ਕਰਦਾ ਇੱਥੇ ਅਰਥ ਹੈ ਸ਼ਾਸਤਰ। ਸ਼ਾਸਤਰ ਛੇ ਨੇ, ਉਹ ਛੇ ਕਿਹੜੇ ਕਿਹੜੇ ਨੇ? ਇੱਕ ਸ਼ਾਸਤਰ ਹੈ ਸਾਂ, ਦੂਸਰਾ ਹੈ ਬੇਸ਼ਾਸਤ, ਇਸ ਤੋਂ ਅੱਗੇ ਹੈ ਮੀਮਾਨਸਾ, ਔਰ ਇਸ ਤੋਂ ਅੱਗੇ ਹੈ ਯੋਗ, ਆਖਰੀ ਹੈ ਵਿਧਾਨ। ਔਰ ਛੇ ਰਿਸ਼ੀ ਨੇ ਜਿਨ੍ਹਾਂ ਨੇ ਸ਼ਾਸਤਰ ਲਿਖੇ ਨੇ। ਜਿਹੜਾ ਸਾਂਗ ਹੈ ਤੇ ਕਪਲ ਮੁਨੀ ਨੇ ਲਿਖਿਆ, ਬਹੁਤ ਪਹਿਲੇ ਰਿਸ਼ੀ ਹੋ ਚੁੱਕਾ। ਔਰ ਸਾਂਗ ਦਾ ਕਰਤਾ ਪ੍ਰਮਾਤਮਾ ਨੂੰ ਨਹੀਂ ਮੰਨਦਾ, ਹੈਰਾਨ ਤੁਨ ਗੱਲ ਹੈ। ਉਹ ਕਹਿੰਦਾ ਤੂੰ ਆਪ ਸਾਧਨਾ ਕਰਨੀ, ਆਪ ਮੁਕਤ ਹੋਣਾ, ਪ੍ਰਮਾਤਮਾ ਹੈ ਹੀ ਕੋਈ ਨੀ। ਸਾਂਗ ਸ਼ਾਸਤਰ ਦਾ ਕਰਤਾ ਸੰਖਿਆ ਕਰਦਾ। ਉਹ ਕਹਿੰਦਾ 25 ਪ੍ਰਕਿਰਤੀਆਂ ਨੇ, ਇਹ ਸਰੀਰ ਵਿੱਚ 5 ਤੱਤ ਨੇ, ਜਿਹੜਾ ਨਾ ਪੰਜਾਂ ਤੱਤਾਂ ਦਾ ਪੁਤਲਾ ਉਸ ਬੰਦੇ ਦੀ ਕਾਢ ਹੈ। ਇਹ ਗਿਣਤੀਆਂ ਉਹ ਕਰਦਾ ਰਿਹਾ ਕਪਲ ਮੁਨੀ ਬੈਠ ਕੇ, ਕਿ ਤੱਤ 5 ਨੇ, 25 ਪ੍ਰਕਿਰਤੀਆਂ ਨੇ। ਸਰੀਰ ਕਿਵੇਂ ਬਣਿਆ, ਸਰੀਰ ਕੀ ਹੈ, ਆਤਮਾ ਕੀ ਹੈ, ਮੁਕਤ ਕਿਵੇਂ ਹੋਣਾ, ਇਹ ਸਾਧਨਾ ਉਸਨੇ ਦੱਸੀ। ਉਹ ਗਿਣਤੀ ਮਿਣਤੀ ਵਿੱਚ ਰਹਿ ਗਿਆ। ਵਿਸ਼ੇਸ਼ਤ ਵਾਲਾ ਉਸ ਬੰਦੇ ਦਾ ਹਿਸਾਬ ਕਿਤਾਬ ਵੀ ਆਪਣਾ, ਉਹ ਸਾਂਖ ਨਾਲ ਮਿਲ ਕੇ ਨਹੀਂ ਚੱਲਦਾ। ਮੀਮਾਨਸਾ ਵਾਲੇ ਦੀ ਗੱਲ ਹੀ ਬਿਲਕੁਲ ਹੋਰ। ਪਤੰਜਲੀ ਯੋਗ ਲਿਖਦਾ ਤੇ ਉਹ ਕਹਿੰਦਾ ਯੋਗਾ ਕਰ, ਇਹ ਯੋਗਾ ਉਸ ਦੀ ਕਾਢ ਹੈ ਪਤੰਜਲੀ ਦੀ। ਆਸਨ ਉਹ ਕਹਿੰਦਾ 84 ਲੱਖ ਜੀਆ ਜੂਨ ਨੇ, 84 ਲੱਖ ਆਸਨ ਉਹਨੇ ਦੱਸੇ ਸਨ, ਇਹਦੇ ਵਿੱਚੋਂ ਗਿਣਤੀ ਦੇ 84 ਰੱਖ ਲਿਆ ਗਿਆ। ਸਿੱਧ ਵੀ 84 ਹੋਏ, 84 ਆਸਨ ਵੱਖ ਵੱਖ ਲਗਾਉਂਦੇ ਸਨ, 84 ਆਸਨ ਪ੍ਰਸਿੱਧ ਹੋ ਗਏ। ਉਹਨੇ ਯੋਗੇ ਦੀ ਗੱਲ ਦੱਸੀ, ਇੰਜ ਪ੍ਰਾਣਾਯਾਮ ਕਰ, ਨੇਤੀ ਤੋਤੀ ਧਾਰਨਾ ਧਿਆਨ ਸਮਾਧੀ, ਇਹ ਸਾਰਾ ਉਹ ਸੱਜਣ ਨੇ ਦੱਸਿਆ। ਹੁਣ ਨਿਆਏ ਲਿਖਿਆ ਗੌਤਮ ਰਿਸ਼ੀ ਨੇ ਤੇ ਉਹ ਤਰਕ ਤੇ ਤਰਕ ਦੇਈ ਆਉਂਦਾ, ਦਲੀਲਾਂ ਤੇ ਦਲੀਲਾਂ। ਛੋਟੀ ਜਿਹੀ ਬਾਤ ਸਮਝਣੀ, ਇਹਦੇ ਨਾਲ ਪਤਾ ਲੱਗੇਗਾ 6 ਘਰਾਂ ਵਿੱਚੋਂ ਨਿਆਏ ਸ਼ਾਸਤਰ ਵਾਲੇ ਦੇ ਪੱਲੇ ਕੀ ਪਿਆ। ਫਿਲਾਸਫੀ ਪੜ੍ਹ ਕੇ ਆਇਆ ਇੱਕ ਬੱਚਾ, ਤੇ ਆਖਰ ਵੇਖਿਆ ਕਈ ਵਾਰੀ ਬਾਪ ਵਿਚਾਰੇ ਅਨਪੜ੍ਹ ਰਹਿ ਗਏ, ਭਾਵੇਂ ਘਾਹ ਖੋਦੇ ਰਹਿਣ, ਉਹਨਾਂ ਚਾਹਿਆ ਬੱਚਾ ਤੇ ਪੜ੍ਹ ਜਾਏ, ਇਹਨੂੰ ਪੜ੍ਹਾ ਦਿਓ, ਇਹ ਆਖਰ ਮੇਰਾ ਹੀ ਤਾਣਾ ਹੈ, ਇਸ ਦੀਆਂ ਨਸਾਂ ਵਿੱਚ ਮੇਰਾ ਹੀ ਖੂਨ ਗਰਦਿਸ਼ ਕਰ ਰਿਹਾ, ਇਹ ਮੇਰਾ ਹੀ ਆਪਣਾ ਆਪ ਹੈ, ਇਹ ਪੜ੍ਹ ਜਾ। ਪੜ੍ਹ ਕੇ ਆਇਆ ਤੇ ਕਹਿਣ ਲੱਗਾ, ਪਿਤਾ ਜੀ ਮੈਂ ਇੰਨਾ ਪੜ੍ਹ ਕੇ ਆਇਆ ਕਿ ਤੁਸੀਂ ਪਤਾ ਨਹੀਂ ਮੇਰੀ ਗੱਲ ਸਮਝ ਵੀ ਸਕੋਗੇ ਨਾ। ਵੈਸੇ ਐਸੇ ਬੱਚਿਆਂ ਨੂੰ ਇੱਕ ਮਤ ਲੈਣੀ ਚਾਹੀਦੀ ਹੈ ਕਿ ਥੱਲੇ ਵਾਲੀਆਂ ਇੱਟਾਂ ਬੇਕਾਰ ਨਹੀਂ, ਉਹ ਨਾ ਹੁੰਦੀਆਂ ਤੇ ਉੱਚੇ ਬਨੇਰੇ ਕਦੀ ਨਹੀਂ ਸਨ ਬੱਚੇ। ਜਿਸ ਬਾਪ ਨੇ ਘਾਹ ਖੋਦ ਕੇ ਗੁਜ਼ਾਰਾ ਕਰਕੇ ਤੈਨੂੰ ਪੜ੍ਹਾਇਆ, ਉਹਦਾ ਕੁਛ ਤੇ ਕੁਪਰਾਨਾ ਘੱਟੋ ਘੱਟ ਕਰ, ਉਹ ਨੀਂਦ ਇੱਟ ਨਾ ਹੁੰਦੀ, ਤੇਰੇ ਬਨੇਰੇ ਕਿੱਥੋਂ ਵੱਜ ਜਾਂਦੇ। ਮਾਂ ਬਾਪ ਦਾ ਨਰਾਦਰ ਕਰਨ ਵਾਲੇ ਨੂੰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਉਹਦਾ ਕੀਤਾ ਕੋਈ ਕਰਮ ਵੀ ਫਾਇਦਾ ਨਹੀਂ ਪੈਂਦਾ। ਇਹ ਆਦਰ ਬੜਾ ਲਾਜ਼ਮੀ। ਕਹਿਣ ਲੱਗਾ ਪਿਤਾ ਜੀ ਪੜ੍ਹ ਕੇ ਆਇਆ। ਕਹਿਣ ਲੱਗੇ ਬੇਟਾ ਕੀ ਪੜ੍ਹ ਕੇ ਆਇਆ? ਕਹਿਣ ਲੱਗਾ ਮੇਰੀ ਮਾਤਾ ਨੇ ਦੋ ਸੇਬ ਰੱਖੇ ਨੇ, ਆਇਆ ਸੀ ਪੜ੍ਹ ਕੇ, ਮਾਤਾ ਨੇ ਦਿੱਤੇ, ਪਹਿਲਾਂ ਉਹ ਸੇਬ ਖਾਓ। ਕਹਿਣ ਲੱਗਾ ਦੋ ਨੂੰ ਤਿੰਨ ਸਿੱਧ ਕਰਦੇ ਆ ਤੇ ਫੇਰ? ਕਹਿਣ ਲੱਗਾ ਬੇਟਾ ਇਹ ਕਿਵੇਂ ਹੋਏਗਾ, ਅਨਪੜ੍ਹ ਮਾਂ ਬਾਪ ਵਿਚਾਰੇ। ਕਹਿਣ ਲੱਗਾ ਮੈਂ ਹੁਣੇ ਕਰ ਦੇਣਾ। ਪਿਤਾ ਜੀ ਇਹ ਸੇਬ ਕਿੰਨੇ ਨੰਬਰ ਹੈ? ਉਹ ਕਹਿਣ ਲੱਗਾ ਇੱਕ ਨੰਬਰ। ਤੇ ਨਾਲ ਦਾ ਉਹ ਕਹਿਣ ਲੱਗਾ ਦੋ ਨੰਬਰ। ਕਹਿਣ ਲੱਗਾ ਦੋ ਤੇ ਇੱਕ ਕਿੰਨੇ ਹੁੰਦੇ ਨੇ? ਕਹਿਣ ਲੱਗੇ ਤਿੰਨ ਹੀ ਹੁੰਦੇ ਨੇ। ਹੁਣ ਦੋ ਸੇਬ ਨੇ ਤਿੰਨ ਸਿੱਧ ਕਰ ਦਿੱਤੇ, ਪਿਤਾ ਅਨਪੜ੍ਹ ਹੈ। ਪਰ ਗੱਲ ਉਹਨੇ ਗਜ਼ਬ ਦੀ ਕੀਤੀ। ਕਹਿਣ ਲੱਗਾ ਬੇਟਾ ਇੱਕ ਨੰਬਰ ਦਾ ਸੇਬ ਮੈਂ ਖਾ ਲੈਂਗਾ ਤੇ ਦੋ ਨੰਬਰ ਦਾ ਸੇਬ ਤੇਰੀ ਮਾਤਾ ਛਕ ਲੈਂਦੀ ਹੈ ਤੇ ਤੀਸਰੇ ਨੰਬਰ ਦਾ ਤੂੰ ਖਾ। ਹੁਣ ਤੀਸਰਾ ਤੇ ਹੈ ਹੀ ਕੋਈ ਨੀ, ਖਾਵੇ ਕਿੱਥੇ? ਉਹ ਤੇ ਦਰਸ਼ਨ ਸ਼ਾਸਤਰ ਵਿੱਚ ਹੋਵੇਗਾ। ਇਸੇ ਤਰ੍ਹਾਂ ਹੀ ਕੁਛ ਰੱਬ ਦੇ ਬਾਰੇ ਵੀ ਵਿਚਾਰਾਂ, ਤਰਕ ਤੇ ਤਰਕ, ਦਲੀਲ ਤੇ ਦਲੀਲ, ਉਹ ਦੂਸਰਿਆਂ ਦਾ ਖੰਡਨ ਕਰੀ ਆ ਰਿਹਾ। ਸਾਹਿਬ ਜੀ ਕਹਿੰਦੇ ਨੇ ਪਰ ਇੱਕ ਮੈਂ ਗੱਲ ਦੱਸਾਂ, ਛੇ ਘਰ ਛੇ ਗੁਰ, ਛੇ ਸ਼ਾਸਤਰਾਂ ਦੇ ਛੇ ਕਰਤਾ ਨੇ ਰਿਸ਼ੀ, ਜਿਨ੍ਹਾਂ ਦੇ ਨਾਮ ਮੈਂ ਆਪ ਨੂੰ ਦੱਸੇ ਨੇ। ਉਪਦੇਸ਼ ਵੀ ਉਹਨਾਂ ਦੇ ਵੱਖਰੇ ਵੱਖਰੇ, ਇਹ ਕੁਛ ਕਹਿ ਰਿਹਾ ਕੁਛ ਕਹਿ ਰਿਹਾ, ਪਰ ਕਹਿੰਦੇ ਨੇ ਗੁਰ ਗੁਰ ਏਕੋ, ਇਹਨਾਂ ਨੂੰ ਮਤ ਦੇਣ ਵਾਲਾ ਗੁਰੂ ਇੱਕ ਹੀ ਹੈ। ਉਹ ਦਿਮਾਗ ਨਾ ਦਿੰਦਾ ਤੇ ਨਾ ਕੋਈ ਹਾਂ ਕਰ ਸਕਦਾ ਤੇ ਨਾ ਕੋਈ ਨਾ ਕਰ ਸਕਦਾ। ਇਸੇ ਲਈ ਕਿਹਾ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤਾ ਸਭ ਕੁਛ ਤੇਰਾ ਪਾਣਾ। ਇੱਕ ਨੂੰ ਦਿਮਾਗ ਦੇ ਦਿੱਤਾ, ਉਹ ਕਹਿੰਦਾ ਸ਼ਰਧਾ ਨਾਲ ਮੈਂ ਸਿਰ ਚੁਕਾਉਂਦਾ, ਤੇਰੇ ਬਿਨਾਂ ਹੈ ਹੀ ਕੁਝ ਨਹੀਂ। ਦੂਸਰੇ ਨੂੰ ਇੰਨੇ ਤਰਕ ਤੇ ਦਲੀਲਾਂ ਦੇ ਦਿੱਤੀਆਂ ਨੇ, ਉਹ ਕਹਿੰਦਾ ਕਿੱਥੇ ਰੱਬ ਤੇ ਹੈ ਹੀ ਕੋਈ ਨੀ, ਮੈਂ ਮੰਨਦਾ ਹੀ ਨਹੀਂ। ਪਰ ਇੱਕ ਦੀ ਦਿੱਤੀ ਜ਼ੁਬਾਨ ਨਾਲ ਹੀ ਦੋਵੇਂ ਗੱਲਾਂ ਕਰ ਰਹੇ ਨੇ, ਇੱਕ ਦੇ ਦਿੱਤੇ ਹੋਏ ਦਿਮਾਗ ਨਾਲ ਦੋਵੇਂ ਸੋਚ ਰਹੇ ਨੇ। ਸਾਹਿਬ ਜੀ ਕਹਿੰਦੇ ਨੇ ਛੇ ਘਰ ਛੇ ਗੁਰ ਛੇ ਉਪਦੇਸ਼ ਛੇ ਸ਼ਾਸਤਰ ਨੇ, ਛੇ ਇਹਨਾਂ ਦੇ ਕਰਤਾ ਨੇ, ਵੱਖ ਵੱਖ ਇਹਨਾਂ ਦੇ ਛੇ ਸਿਧਾਂਤ ਨੇ। ਪਰ ਗੁਰ ਗੁਰ ਏਕੋ ਵੇਸ ਅਨੇਕ, ਵੇਸ ਅਨੇਕਾਂ ਹੋ ਸਕਦੇ ਨੇ। ਇਹ ਜਿਹੜੇ ਖਿਆਲ ਵੱਖ ਵੱਖ ਨੇ ਇਹ ਤੇ ਵੇਸ ਨੇ, ਵੇਸ ਨੂੰ ਸਮਝਣਾ। ਇੱਕ ਬੰਦੇ ਕੋਲ 50 ਸੂਟ ਹੋਣ, 50 ਵੇਸ ਹੋਣ, ਰੰਗ ਵੱਖਰੇ ਵੱਖਰੇ ਹੋਣ, ਪਾਉਣ ਵਾਲਾ ਤੇ ਇੱਕ ਹੀ ਹੈ ਨਾ, ਉਹ ਤੇ 50 ਨਹੀਂ ਹੋ ਗਏ। ਵੇਸ ਅਨੇਕਾਂ ਹੋ ਸਕਦੇ ਨੇ, ਖਿਆਲ ਅਨੇਕਾਂ ਹੋ ਸਕਦੇ ਨੇ, ਪਰ ਖਿਆਲ ਬਖਸ਼ਣ ਵਾਲਾ ਇੱਕ ਹੀ ਹੈ। ਦਲੀਲਾਂ ਅਨੇਕਾਂ ਹੋ ਸਕਦੀਆਂ ਨੇ, ਪਰ ਸੋਚ ਦੇਣ ਵਾਲਾ ਤੇ ਇੱਕ ਹੈ ਨਾ। ਜ਼ੁਬਾਨ ਚੋਂ ਗੱਲਾਂ ਅਨੇਕਾਂ ਨਿਕਲ ਸਕਦੀਆਂ ਨੇ, ਪਰ ਕਰਨ ਵਾਲੀ ਜ਼ੁਬਾਨ ਤੇ ਇੱਕ ਹੈ ਨਾ। ਸਾਹਿਬ ਕਹਿੰਦੇ ਨੇ ਵਕੇਵੇਂ ਦੀ ਕੋਈ ਗੱਲ ਨਹੀਂ, ਹਰ ਇੱਕ ਨੂੰ ਉਹਦੀ ਰਜ਼ਾ ਮੰਨਣੀ ਪੈਣੀ, ਅੰਤਮ ਸਮੇਂ ਉਹਦੇ ਨਾਲ ਜੁੜਨਾ ਹੀ ਪਵੇਗਾ ਹਰ ਇੱਕ ਨੂੰ। ਗੁਰ ਗੁਰ ਏਕੋ ਵੇਸ ਅਨੇਕ, ਵੇਸਾਂ ਵਿੱਚ ਨਾ ਭੁੱਲ ਜਾਣਾ, ਵੇਸਾਂ ਵਿੱਚ ਜਿਹੜਾ ਰਹਿੰਦਾ ਉਸ ਨਾਲ ਜੁੜਨਾ, ਬਾਹਰਲੇ ਕੱਪੜਿਆਂ ਤੇ ਨਾ ਰੀ ਜਾਣਾ, ਕੱਪੜਿਆਂ ਦੇ ਵਿੱਚ ਕੀ ਹੈ ਉਸ ਨੂੰ ਵੇਖਣਾ। ਅਨੇਕਤਾ ਤੇ ਅਨੇਕਾਂ ਰੂਪ ਨੇ, ਪਰ ਅਨੇਕਤਾ ਦੇ ਵਿੱਚ ਇੱਕ ਛੁਪਿਆ ਹੋਇਆ। ਇਸੇ ਲਈ ਕਿਹਾ ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਾਰੇ, ਨਾ ਕਿਸ ਪੋਚ ਮਾਟੀ ਕੇ ਭਾਂਡੇ, ਨਾ ਕਿਸ ਪੋਚ ਕੰਬਾਰੇ। ਤੋ ਗੁਰ ਗੁਰ ਏਕੋ ਵੇਸ ਅਨੇਕ, ਇੱਕ ਸਿੱਖਿਆ ਸਾਨੂੰ ਲੈਣੀ ਚਾਹੀਦੀ ਅੱਜ। ਸਿੱਖ ਅਨੇਕ ਨੇ, ਵਿਚਾਰ ਵੀ ਅਨੇਕ ਹੋ ਸਕਦੇ ਨੇ, ਪਰ ਹੈ ਤੇ ਇੱਕ ਕਲਗੀਧਰ ਗੁਰੂ ਦੇ ਨੇ ਨਾ। ਇੰਨੀ ਕਦੀ ਅੱਜ ਸਿੱਖਿਆ ਲੈ ਜਾਈਏ ਨਾ ਕਿ ਆਖਿਰ ਗੁਰੂ ਤੇ ਇੱਕ ਕਲਗੀਧਰ ਹੈ ਸਾਡਾ, ਇੱਕ ਨੂੰ ਪਕੜੀ ਰੱਖੀਏ ਤੇ ਅਨੇਕਤਾ ਵੀ ਸਾਨੂੰ ਜੋੜੀ ਰੱਖੇਗੀ। ਲੇਕਿਨ ਜੇ ਇੱਕ ਨੂੰ ਭੁੱਲ ਗਏ ਤੇ ਫਿਰ ਅਨੇਕਤਾ ਵਿੱਚ ਖਿੰਡ ਜਾਵਾਂਗੇ। ਅਨੇਕਤਾ ਵਿੱਚ ਇਹ ਖਿੰਡਣਾ ਨਹੀਂ, ਫਿਰ ਇਹ ਯਾਦ ਰੱਖਣਾ ਸਿੱਖ ਅਨੇਕ ਨੇ, ਲੇਕਿਨ ਗੁਰੂ ਸਾਡਾ ਇੱਕ ਹੈ, ਗੁਰੂ ਸਾਡੇ ਅਨੇਕ ਕੋਈ ਨਹੀਂ। ਗੁਰੂ ਹੈ ਜੋਤ, ਗੁਰੂ ਹੈ ਜੁਗਤ।
ਅਗਲੀ ਪੰਕਤੀ ਵਿੱਚ ਸਤਿਗੁਰੂ ਸਾਹਿਬ ਜੀ ਨੇ ਫਰਮਾਇਆ ਹੈ,
ਜੈ ਕਰ ਕਰਤੇ ਕੀਰਤ ਹੋਏ, ਜਿਸ ਘਰ ਵਿੱਚ ਹੇ ਭਾਈ ਕਰਤੇ ਦੀ ਕੀਰਤੀ ਹੁੰਦੀ ਹੈ, ਕਰਤੇ ਦੀ ਸਿਫਤ ਸਲਾਹ ਹੁੰਦੀ ਹੈ। ਹਾਂਜੀ,
ਸੋ ਕਰ ਰਾਖ ਵਡਾਈ ਤੂੰ,
ਉਹ ਕਰ ਰੱਖ ਲੈ, ਬਾਕੀ ਘਰ ਰੱਖਣ ਵਾਸਤੇ ਤੇ ਤੂੰ ਬੜਾ ਉਪਰਾਲਾ ਕਰ ਰਿਹਾ, ਪਰ ਇੱਕ ਘਰ ਰੱਖ, ਉਹ ਕਿਹੜਾ ਘਰ ਹੈ? ਸੋ ਕਰ ਰਾਖ ਵਡਾਈ ਤੋਏ, ਤੇਰੀ ਵਡਿਆਈ ਇਸੇ ਗੱਲ ਵਿੱਚ ਹੈ, ਸਾਧ ਸੰਗਤ ਵਿੱਚ ਥਾਂ ਬਣਾ। ਇੱਕ ਦਿਨ ਨਾ ਆਵੇ ਤੇ ਸਾਧ ਸੰਗਤ ਦਾ ਧਿਆਨ ਜਾਏ ਕਿ ਇੱਥੇ ਕਹਾ ਕਿ ਉਹ ਸਿੱਖ ਬੈਠਦਾ ਸੀ, ਅੱਜ ਉਹਦੀ ਥਾਂ ਖਾਲੀ ਪਈ ਹੋਈ, ਅੱਜ ਉਹ ਆਪਣੇ ਘਰ ਕਿਉਂ ਨਹੀਂ ਆਇਆ? ਹੁਣ ਵੇਖੋ, ਕੰਮ ਕਾਰ ਕਰਦੇ ਹੋ ਤੇ ਟਾਈਮ ਨਾਲ ਜੇ ਘਰ ਨਹੀਂ ਨਾ ਪਹੁੰਚੇ ਤੇ ਬੱਚਿਆਂ ਨੂੰ ਫਿਕਰ ਹੁੰਦਾ ਭਾਈ ਪਿਤਾ ਜੀ ਘਰ ਕਿਉਂ ਨਹੀਂ ਆਏ? ਇਹ ਉਹਨਾਂ ਦਾ ਘਰ ਹੈ, ਘਰ ਨਾ ਆਉਣਗੇ ਤੇ ਘਰ ਕਿਵੇਂ ਸਾਂਭਿਆ ਰਹੇਗਾ? ਘਰ ਆਖਰ ਵਸੇਬੇ ਨਾਲ, ਬੰਦਿਆਂ ਨਾਲ ਤੇ ਘਰ ਨੇ, ਬੰਦੇ ਹੀ ਨਾ ਹੋਣ ਤੇ ਘਰ ਕਾਹਦੇ? ਘਰ ਵਾਲਾ ਘਰ ਕਿਉਂ ਨਹੀਂ ਆਇਆ? ਕਹਿੰਦੇ ਨੇ ਉਸ ਘਰ ਤੇ ਟਾਈਮ ਨਾਲ ਪਹੁੰਚ ਗਿਆ, ਸਾਧ ਸੰਗਤ ਵੀ ਤੇਰਾ ਘਰ ਹੈ, ਇਸ ਘਰ ਵਿੱਚ ਆਇਆ ਕਿ ਨਹੀਂ ਆਇਆ?
ਬਾਕੀ ਤੇ ਟਾਈਮ ਸਾਰਾ ਉਸ ਘਰ ਵਿਚ ਲਾ ਲੈ, ਪਰ ਕੁਛ ਥੋੜਾ ਟਾਈਮ ਕੱਢ ਕੇ ਇਸ ਘਰ ਵਿਚ ਵੀ ਬੈਠ ਬਾਬਾ, ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ। ਤੇਰੀ ਵਡਿਆਈ ਇਸ ਗੱਲ ਵਿਚ ਹੈ, ਤੇਰਾ ਅਸਲ ਘਰ ਹੈ, ਇਸ ਘਰ ਨੂੰ ਵੀ ਰੱਖ, ਇਸ ਘਰ ਨਾਲ ਬਣਾ ਕੇ ਰੱਖ, ਇਸ ਘਰ ਵਿਚ ਥਾਂ ਬਣਾਈ ਰੱਖ, ਤੇਰੀ ਇਸੇ ਗੱਲ ਵਿਚ ਵਡਿਆਈ ਹੈ। ਹਾਂਜੀ
ਵਿਸਰੇ ਦੱਸਿਆ ਕੜੀਆਂ ਪਹਿਰਾ ਖਿੱਤੇ ਵਾਰੀ ਮਾਹੋਆ,
ਵਿਸੋਏ ਚਸਿਆਂ ਖੜੀਆਂ ਪਹਿਰਾਂ ਖਿੱਤੀ ਵਾਰੀ ਮਾਹੋਆ। ਕਦੀ ਟਾਈਮ ਦੀ ਗਿਣਤੀ ਇਹ ਸੀ, 15 ਵਾਰੀ ਅੱਖ ਫਰਕ ਜਾਏ ਨਾ ਕਹਿੰਦੇ ਸਾਂ ਇੱਕ ਵਿਸਾ ਹੋ ਗਿਆ, 15 ਅੱਖ ਦੇ ਹੋਰ ਇੱਕ ਵਿਸਾ। ਸੈਕਿੰਡ ਮਿੰਟ ਇਹ ਨਹੀਂ ਸਨ ਉਸ ਵੇਲੇ ਗਿਣਤੀ ਇਹ ਚੱਲ ਰਹੀ ਸੀ, ਇੱਕ ਵਿਸਾ 15 ਅੱਖ ਦੇ ਹੋਰ, 15 ਵਿਸੇ ਹੋ ਜਾਣ ਇੱਕ ਚਸਾ,
30 ਚਸੇ ਹੋ ਜਾਣ ਤਾਂ ਇੱਕ ਪਲ, ਔਰ 60 ਪਲ ਹੋ ਜਾਣ ਤਾਂ ਇੱਕ ਘੜੀ, ਅਤੇ 7.5 ਘੜੀਆਂ ਹੋ ਜਾਣ ਤਾਂ ਇੱਕ ਪਹਿਰ ਹੋ ਜਾਂਦਾ ਸੀ। ਇਹ ਟਾਈਮ ਮਾਪਣ ਦਾ ਪੁਰਾਣਾ ਢੰਗ ਸੀ।
ਫੇਰ ਥਿੱਤਾਂ ਬਣ ਗਈਆਂ 15 ਥਿੱਤਾਂ ਨੇ, ਫਿਰ ਵਾਰ ਬਣ ਗਏ, ਇਸ ਤਰ੍ਹਾਂ ਇਹ ਸਮਾਂ ਜਿਹੜਾ ਚੱਲਦਾ ਪਿਆ। ਹਾਂਜੀ
ਸੂਰਜ ਇੱਕੋ ਰੁੱਤ ਅਨੇਕ,
ਪਰ ਇਹ ਸੂਰਜ ਤੇ ਇੱਕ ਹੈ, ਰੁੱਤਾਂ ਬੇਸ਼ੱਕ ਅਨੇਕ ਨੇ ਪਰ ਇੱਕ ਸੂਰਜ ਕਰਕੇ ਨੇ। ਗਰਮੀ ਹੈ ਤੇ ਸੂਰਜ ਕਰਕੇ, ਸਰਦੀ ਹੈ ਉਹ ਵੀ ਸੂਰਜ ਕਰਕੇ, ਪਤਝੜ ਹੈ ਉਹ ਵੀ ਸੂਰਜ ਕਰਕੇ, ਗ੍ਰੀਸ਼ਮ ਰੁੱਤ ਹੈ ਉਹ ਵੀ ਸੂਰਜ ਕਰਕੇ, ਬਸੰਤ ਹੈ ਉਹ ਵੀ ਸੂਰਜ ਕਰ, ਜਿੰਨੀਆਂ ਰੁੱਤਾਂ ਨੇ ਸੂਰਜ ਇੱਕੋ, ਰੁੱਤ ਅਨੇਕ। ਸੂਰਜ ਨਾ ਹੋਵੇ ਤੇ ਦਿਨ ਰਾਤ ਦਾ ਫਰਕ ਹੀ ਨਾ ਹੋਵੇ, ਸੂਰਜ ਨਾ ਹੋਵੇ ਤੇ ਘੜੀਆਂ ਪਹਿਰਾਂ ਦਾ ਫਰਕ ਹੀ ਕੋਈ ਨਾ ਹੋਵੇ। ਸੂਰਜ ਇੱਕੋ, ਰੁੱਤ ਅਨੇਕ, ਇਸੇ ਤਰ੍ਹਾਂ ਵਖੇਵੇਂ ਚ ਨਹੀਂ ਉਲਝਣਾ, ਅਨੇਕਤਾ ਵਿਚ ਨਹੀਂ ਉਲਝਣਾ। ਜਿਸ ਤਰ੍ਹਾਂ ਇੱਕ ਸੂਰਜ ਹੈ ਤੇ ਰੁੱਤਾਂ ਅਨੇਕ ਨੇ, ਗੁਰੂ ਇੱਕ ਹੈ ਲੇਕਿਨ ਸ਼ਾਸਤਰਕਾਰਾਂ ਦੇ ਵਿਚਾਰ ਅਨੇਕ ਨੇ, ਇਸੇ ਤਰ੍ਹਾਂ ਨਾਨਕ ਕਰਤੇ ਕੇ ਕੇਤੇ ਵੇਸ, ਇਹ ਤੇ ਕਰਤੇ ਦੇ ਵੇਸ ਨੇ, ਕਰਤੇ ਦੇ ਵੱਖ ਵੱਖ ਵੇਸ ਨੇ, ਤੇ ਬੰਦਾ ਜਿਹੜਾ ਕਰਤੇ ਨਾਲ ਜੁੜ ਗਿਆ ਉਹ ਵਖੇਵੇਂ ਚ ਨਹੀਂ ਉਲਝਦਾ। ਗੁਰੂ ਪਾਤਸ਼ਾਹ ਜੀ ਦਾ ਇੱਕ ਪਾਵਨ ਬਚਨ ਮੈਨੂੰ ਯਾਦ ਆਇਆ, ਉਹ ਆਪ ਜੀ ਦੇ ਸਮਕਸ਼ ਮੈਂ ਰੱਖਾਂ। ਪੀਰ ਬੁੱਧੂ ਸ਼ਾਹ ਜਦੋਂ ਸਾਹਿਬਾਂ ਦੀ ਹਜ਼ੂਰੀ ਚ ਆਇਆ ਤੇ 700 ਮਰੀਦ ਨਾਲ, ਸਾਡੇ ਗੁਰੂ ਦੀ ਕਿੱਡੀ ਵਡਿਆਈ ਹੈ, ਸਤਿਗੁਰਾਂ ਦੀ ਚਰਨ ਸ਼ਰਨ ਵਿਚ ਏਡੇ ਏਡੇ ਵੱਡੇ ਪੀਰ ਜਿਹੜੇ ਇਸਲਾਮ ਦਾ ਪ੍ਰਚਾਰ ਕਰਨ ਉਚੇਚੇ ਆਏ ਸਨ ਉਹ ਵੀ ਆਏ, 700 ਮਰੀਦ ਹੱਥ ਜੋੜ ਕੇ ਮਗਰ ਖੜਾ। ਪੀਰ ਬੁੱਧੂ ਸ਼ਾਹ ਦਾ ਬੜਾ ਜਾਹੋ ਜਲਾਲ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਮਰ ਉਸ ਵੇਲੇ ਛੋਟੀ, ਜਦੋਂ ਆਇਆ ਸਾਹਿਬਾਂ ਦੀ ਉਮਰ ਕੁਝ 17 ਸਾਲ ਦੇ ਕਰੀਏ, ਪੀਰ ਬੁੱਧੂ ਸ਼ਾਹ ਬਜ਼ੁਰਗ 60 ਸਾਲਾਂ ਦਾ ਆਇਆ ਤੇ ਕਹਿਣ ਲੱਗਾ ਮਹਾਰਾਜ ਮੈਂ ਆ ਗਿਆ। ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਵੇਖਿਆ, ਵੇਖ ਕੇ ਕਹਿਣ ਲੱਗੇ ਪੀਰ ਜੀ ਆਏ ਜ਼ਰੂਰ ਪਰ ਅਜੇ ਤੱਕ ਕੋਈ ਨਹੀਂ ਆਏ, ਤੁਸੀਂ ਆ ਕੇ ਵੀ ਨਹੀਂ ਆਏ। ਕਹਿਣ ਲੱਗਾ ਕਿਉਂ? ਕਹਿਣ ਲੱਗੇ ਨਹੀਂ ਅਜੇ ਤੱਕ ਮੁਰੀਦੀ ਨੇ ਫੜਿਆ ਹੋਇਆ, 700 ਬੰਦਾ ਪਿੱਛੇ ਖਿੱਚ ਰਿਹਾ, ਆਏ ਕੋਈ ਨਹੀਂ ਅਜੇ ਤੱਕ। ਮਨ ਚ ਇਹ ਅਭਿਮਾਨ ਹੈ, ਇਹ ਗੁਮਾਨ ਹੈ ਕਿ 700 ਮੁਰੀਦ ਮੇਰੇ ਮਗਰ ਹੈ, ਮੇਰੀ ਉਮਰਾਂ ਬੜੀ ਵੱਡੀ ਹੈ, ਗੁਰੂ ਪਾਤਸ਼ਾਹ ਦੀ ਉਮਰਾਂ ਛੋਟੀ ਹੈ। ਕਹਿਣ ਲੱਗੇ ਉਮਰਾਂ ਇਹ ਬਜ਼ੁਰਗੀ ਰਸਤੇ ਚ ਆ ਗਈ, ਪੀਰੀ ਮੁਰੀਦੀ ਰਸਤੇ ਚ ਆ ਗਈ, ਉਹਦੇ ਭਾਗ ਜਾ ਕੇ ਦੌੜ ਕੇ ਚਰਨ ਫੜ ਲੈ। ਕਹਿਣ ਲੱਗਾ ਆ ਗਿਆ, ਪੀਰੀ ਮੁਰੀਦੀ ਰਸਤੇ ਚ ਰੋਕ ਨਹੀਂ ਪਾ ਸਕੇਗੀ, ਉਮਰਾਂ ਵੀ ਰੋਕ ਨਹੀਂ ਪਾ ਸਕੇਗੀ। ਕਲਯੁਗ ਵਿਚ ਪਹਿਰਾ ਹੀ ਜਦੋਂ ਤੁਹਾਡਾ ਤੇ ਤੁਹਾਡੇ ਚਰਨ ਸ਼ਰਨ ਵਿਚ ਆਉਣਾ ਮੇਰਾ ਫਰਜ਼ ਹੈ, ਮੱਥਾ ਟੇਕ ਦਿੱਤਾ। ਕਹਿਣ ਲੱਗਾ ਸਾਈਂ ਵਾਲਿਓ, ਸਾਈਂ ਨਾਲ ਵਸਲ ਕਿਵੇਂ ਹੋਵੇ, ਭਾਵ ਉਸ ਮਾਲਕ ਨਾਲ ਮੇਲ ਕਿਵੇਂ ਹੋਵੇ, ਮਿਲਾਪ ਕਿਵੇਂ ਹੋਵੇ, ਤੁਸੀਂ ਖੁਦਾ ਰਸੀਦਾ ਹੋ, ਤੁਹਾਡੀ ਰੱਬ ਤੱਕ ਪਹੁੰਚ ਹੈ। ਸਾਹਿਬ ਕਹਿਣ ਲੱਗੇ ਜਿਵੇਂ ਰਾਤ ਦਿਨ ਵਿਚ ਮਿਲ ਜਾਂਦੀ ਹੈ ਇੰਜ ਮੇਲ ਹੁੰਦਾ। ਕਹਿਣ ਲੱਗਾ ਰਾਤ ਦਿਨ ਵਿਚ ਮਿਲਦੀ ਹੈ, ਜਦੋਂ ਦਿਨ ਆ ਜਾਂਦਾ ਰਾਤ ਤੇ ਰਹਿ ਹੀ ਨਹੀਂ ਜਾਂਦੀ। ਸਾਹਿਬ ਕਹਿਣ ਲੱਗੇ ਹਾਂ, ਜਦੋਂ ਉਹ ਮਿਲ ਜਾਏਗਾ ਤੂੰ ਨਹੀਂ ਰਹਿ ਜਾਏਗਾ, ਜਿਹੜਾ ਆਪਣਾ ਆਪਾ ਮਿਟਾਉਣ ਵਾਸਤੇ ਤਿਆਰ ਹੋਵੇ। ਰੱਬੀ ਪ੍ਰਕਾਸ਼ ਜੇਕਰ ਚਾਹੀਦਾ ਨਾ, ਯਕੀਨ ਜਾਨਣਾ, ਇਹ ਜਿਹੜਾ ਅਗਿਆਨਤਾ ਦਾ ਅੰਧੇਰਾ, ਹਉਮੈ ਦਾ ਅੰਧੇਰਾ, ਮੈਂ ਮੇਰੀ ਦਾ ਅੰਧੇਰਾ, ਇਹ ਨਹੀਂ ਹੋਵੇਗਾ। ਜਦੋਂ ਵੀ ਮਹਾਂਪੁਰਖਾਂ ਕੋਲੋਂ ਕਿਸੇ ਪੁੱਛਿਆ ਸੱਚਖੰਡ ਵਿਚ ਕੀ ਹੋਵੇਗਾ, ਜਦੋਂ ਰੱਬ ਦੇ ਪਾਸ ਜਾਵਾਂਗੇ ਕੀ ਹੋਵੇਗਾ? ਇੱਕ ਹੀ ਉਹਨਾਂ ਜਵਾਬ ਦਿੱਤਾ, ਕਹਿੰਦੇ ਨੇ ਰੱਬ ਹੋਵੇਗਾ ਤੂੰ ਨਹੀਂ ਹੋਵੇਗਾ। ਹੁਣ ਇਹ ਬੰਦਾ ਮੰਨਣ ਵਾਸਤੇ ਤਿਆਰ ਹੈ ਕਿ ਨਹੀਂ? ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਅਜੇ ਵੀ ਸਮਝ ਵਿੱਚ ਨਾ ਆਈ ਹੋਵੇ ਗੱਲ, ਇੱਕ ਹੀ ਉਦਾਹਰਨ ਮੈਂ ਹੋਰ ਆਪਦੇ ਸਾਹਮਣੇ ਰੱਖਾਂ, ਕਿਉਂਕਿ ਇੰਨੀਆਂ ਬਰੀਕ ਵਿਚਾਰਾਂ ਨੇ, ਇਹ ਸਤਿਗੁਰੂ ਹੀ ਕਿਰਪਾ ਕਰੇ ਤੇ ਸਾਡੇ ਦਿਮਾਗ ਵਿੱਚ ਬੈਠਣ, ਹਿਰਦੇ ਵਿੱਚ ਵਾਸਾ ਕਰਨ। ਪਾਣੀ ਦੀ ਬੂੰਦ ਇੱਕ ਪੁੱਛੇ ਮੈਂ ਸਾਗਰ ਵਿੱਚ ਜਾਵਾਂਗੀ ਤੇ ਕੀ ਹੋਵੇਗਾ? ਹਰ ਕੋਈ ਆਖੇਗਾ ਉੱਥੇ ਤੂੰ ਨਹੀਂ ਹੋਵੇਗੀ, ਸਾਗਰ ਹੀ ਹੋਵੇਗਾ। ਜਾਂ ਇੰਜ ਕਹਿ ਦਿਓ ਤੂੰ ਸਾਗਰ ਬਣ ਜਾਏਂਗੇ। ਸਾਨੂੰ ਕੋਈ ਪੁੱਛੇ ਗੁਰੂ ਕਲਗੀਧਰ ਪਾਤਸ਼ਾਹ ਦੇ ਪਾਸ ਜਾਵਾਂਗੇ ਤੇ ਕੀ ਹੋਵੇਗਾ? ਕਲਗੀਧਰ ਹੀ ਹੋਵੇਗਾ। ਸਿੱਖਾ ਉਸ ਵੇਲੇ ਤੇਰੀ ਮੈਂ ਮੇਰੀ ਨਹੀਂ ਰਹਿ ਜਾਏਗੀ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਹੋ ਸਭਨਾ ਕੀ ਰੇਣਕਾ ਤਾਂ ਆਓ ਹਮਾਰੇ ਪਾਸ। ਵਿਚਾਰ ਕਰਦੇ ਕਰਦੇ ਅੱਜ ਅਸੀਂ ਇੱਥੇ ਤੱਕ ਪਹੁੰਚੇ ਕਿ ਜੀਵਨ ਦੇ ਹਰ ਦਿਨ ਨੂੰ ਆਖਰੀ ਦਿਨ ਸਮਝੋ, ਜੀਵਨ ਦੀ ਹਰ ਰਾਤ ਨੂੰ ਆਖਰੀ ਰਾਤ ਸਮਝਿਆ ਜਾਏ। ਮੁਰ ਗੁਰੂ ਦੇ ਪਾਸ ਆਏ ਆ, ਇੰਨੇ ਪਿਆਰ ਨਾਲ ਪੂਰੇ ਪ੍ਰਾਣ ਲਾ ਕੇ, ਪੂਰੇ ਪ੍ਰਾਣ ਬੰਦਾ ਹਰ ਥਾਂ ਤੇ ਨਹੀਂ ਲਾਉਂਦਾ। ਇੰਜ ਸਮਝਣਾ ਬੰਦਾ ਫਸਿਆ ਹੋਵੇ ਨਾ, ਮੌਤ ਸਿਰ ਤੇ ਹੋਵੇ, ਜਿਵੇਂ ਉਦੋਂ ਜ਼ੋਰ ਲਾ ਦਿੰਦਾ ਦਰਵਾਜ਼ਾ ਹੀ ਤੋੜ ਜਾਂਦਾ, ਜਿਵੇਂ ਜ਼ੋਰ ਨਾਲ ਉਦੋਂ ਦੌੜਦਾ। ਕਿਉਂ ਦੌੜਦਾ? ਕਿ ਕਿਤੇ ਮਰ ਨਾ ਜਾਵਾਂ, ਪੂਰੇ ਪ੍ਰਾਣ ਲਾ ਦਿੰਦਾ। ਮੱਥਾ ਟੇਕ ਤੇ ਇੰਜ ਪੂਰੇ ਪ੍ਰਾਣ ਲਾ ਕੇ ਟੇਕ, ਅਧੂਰਾ ਅਧੂਰਾ ਨਹੀਂ। ਕੀ ਭਰੋਸਾ ਕੱਲ ਨੂੰ ਮੱਥਾ ਟੇਕਣਾ ਨਸੀਬ ਹੋਵੇਗਾ ਕਿ ਨਹੀਂ ਹੋਵੇਗਾ? ਅੱਜ ਜੇਕਰ ਪਾਠ ਕਰਨ ਵਾਸਤੇ ਬੈਠਾ ਤੇ ਇੰਨੇ ਚਾਹ ਨਾਲ ਕਰਕੇ ਪੂਰੇ ਪ੍ਰਾਣ ਹੀ ਲਾ ਦੇ, ਨਿਤ ਨੇਮ ਕਰਨ ਲੱਗੇ ਆ ਪੂਰੇ ਪ੍ਰਾਣ ਲਾ ਕੇ ਕਰ, ਅਧੂਰਾ ਅਧੂਰਾ ਨਹੀਂ, ਬਿਲਕੁਲ ਪੂਰਾ ਕਰ। ਇਸ਼ਨਾਨ ਕਰਨ ਲੱਗਾ, ਬਾਣੀ ਪੜ ਰਿਹਾ, ਵਾਹਿਗੁਰੂ ਵਾਹਿਗੁਰੂ ਨਾਲ ਕਰ ਰਿਹਾ, ਇੰਨੇ ਚਾਹ ਸ਼ੌਕ ਨਾਲ ਕਰ, ਕੋਈ ਜ਼ਰੂਰੀ ਹੈ? ਇਸੇ ਤਰ੍ਹਾਂ ਕੱਲ ਆਵੇਗਾ। ਜਿਹੜਾ ਮਨੁੱਖ ਇਸ ਢੰਗ ਨਾਲ ਜੀਵੇਗਾ, ਸੁੱਤਾ ਸੁੱਤਾ ਨਹੀਂ ਜੀਵੇਗਾ, ਉਹ ਛਿਣ ਛਿਣ ਜਾਗੇਗਾ, ਉਸਦੇ ਜੀਵਨ ਦਾ ਢੰਗ ਹੀ ਨਿਰਾਲਾ ਹੋ ਜਾਏਗਾ। ਉਹ ਤੇ ਇੰਜ ਜੀਵੇਗਾ ਕਿ ਉਹਦੇ ਪਰਛਾਵੇਂ ਨਾਲ ਲੋਕਾਂ ਦਾ ਭਲਾ ਹੁੰਦਾ ਜਾਏਗਾ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਕਿਉਂ ਜੀਵਨ ਪ੍ਰੀਤਮ ਬਿਨ ਮਾਈ, ਜੰਗ ਕੈ ਬਿਸ਼ਰਤ ਹੋਤ ਮਿਰਤਕਾ, ਗ੍ਰਹਿ ਮੈਂ ਰਹਿਣ ਨਾ ਪਾਈ। ਇਹ ਲੜੀਵਾਰ ਸਾਹਿਬਾਂ ਦੀ ਬਾਣੀ ਦਾ ਵਿਚਾਰ ਦਾ ਇੱਕ ਹੀ ਫਾਇਦਾ, ਉਹ ਕੀ? ਜੋ ਸੁਣਨੇ ਆ ਜੇ ਮਨ ਮੰਨ ਲੈਂਦਾ ਠੀਕ ਹੈ, ਸੁਣੀ ਨਾ ਲਈਏ ਕਰਨਾ ਸ਼ੁਰੂ ਕਰ ਦੇ। ਕੋਈ ਇਹ ਜ਼ਰੂਰੀ ਭਰੋਸਾ? ਜੀਵਨ ਕਿੰਨਾ ਚਿਰ ਹੈ ਫਿਰ ਕਰਨਾ ਸ਼ੁਰੂ ਕਰੀਏ। ਅੱਜ ਤੋਂ ਬਾਅਦ ਜਿੰਨੇ ਮਾਈ ਭਾਈ ਇੱਥੇ ਆਏ ਨੇ, ਇੱਕ ਵੀ ਐਸਾ ਨਾ ਰਹੇ ਜਿਹੜਾ ਸੋਹਲੇ ਦਾ ਪਾਠ ਕਰਕੇ ਨਾ ਸਮਝ। ਜਪਜੀ ਦਾ ਵਿਚਾਰ ਆਪਣੇ ਸੁਣਿਆ, ਫਿਰ ਮੈਂ ਇਹ ਹੀ ਸਮਝਾਂਗਾ, ਜੇਕਰ ਅਸੀਂ ਜਪਜੀ ਸੁਣਿਆ ਤੇ ਕੋਈ ਐਸਾ ਮਾਈ ਭਾਈ ਨਾ ਰਹੇ ਜਿਹੜਾ ਰੋਜ਼ਾਨਾ ਜਪਜੀ ਨਾ ਪੜੇ। ਰਹਿਰਾਜ ਸਾਹਿਬ ਦਾ ਵਿਚਾਰ ਸੁਣਿਆ, ਇਹ ਸਫ਼ਰ ਦਾ ਖਰਚ ਹੈ। ਇੱਕ ਵੀ ਐਸਾ ਨਾ ਰਹੇ, ਪ੍ਰਚਾਰ ਤੇ ਇਹੀ ਹੈ ਕਿ ਅਸੀਂ ਜੁੜ ਜਾਏ। ਮੈਨੂੰ ਯਾਦ ਆਈ ਇੱਕ ਬਾਤ ਸੰਤ ਸੰਗਤ ਸਿੰਘ ਕਮਾਲੀਏ ਬਾਰੇ। ਉਹ ਇੱਕ ਨਗਰ ਵਿੱਚ ਗਏ, ਕਥਾ ਕੀਤੀ, ਮਰਗ ਦਾ ਪ੍ਰੋਗਰਾਮ ਸੀ ਕੋਈ, ਤੇ ਉਹ ਤਿੰਨ ਬੱਚੇ ਸਨ। ਤਿੰਨਾਂ ਬੱਚਿਆਂ ਵਿੱਚ ਬਰਾਦਰੀ ਨੇ ਬੈਠੀਆਂ ਸਭ ਕੁਝ ਵੰਡ ਦਿੱਤਾ। ਉਹਨਾਂ ਸੋਨਾ ਵੰਡ ਦਿੱਤਾ, ਧਨ ਵੰਡ ਦਿੱਤਾ, ਜ਼ਮੀਨ ਵੰਡ ਦਿੱਤੀ, ਮਕਾਨ ਵੰਡ ਦਿੱਤੇ, ਤੇ ਇੱਕ ਮੁਖੀ ਨੇ ਕਹਿ ਦਿੱਤਾ, ਲਓ ਬੱਚਿਓ ਸਭ ਕੁਝ ਵੰਡਿਆ ਗਿਆ, ਹੁਣ ਆਪਸ ਵਿੱਚ ਝਗੜਨਾ। ਤੇ ਮਹਾਂਪੁਰਖ ਉੱਠ ਕੇ ਖੜੇ ਹੋ ਗਏ, ਕਹਿਣ ਲੱਗੇ ਇੱਕ ਚੀਜ਼ ਰਹਿ ਗਈ, ਉਹ ਵੀ ਵੰਡ ਲਓ। ਕਹਿਣ ਲੱਗੇ ਜੀ ਉਹ ਕੀ ਰਹਿ ਗਈ? ਕਹਿਣ ਲੱਗੇ ਤੁਹਾਡਾ ਬਾਪ ਸਵੇਰੇ ਉੱਠ ਕੇ ਗੁਰਦੁਆਰੇ ਜਾ ਕੇ ਸੁਖਮਨੀ ਸਾਹਿਬ ਪੜਦਾ ਸੀ, ਉਹ ਵੀ ਵੰਡ ਲਓ। ਅੱਜ ਧਿਆਨ ਆਇਆ, ਇਹ ਹੱਦ ਹੋ ਗਈ ਹੈ, ਇਸ ਵੱਲ ਤੇ ਸਾਡਾ ਖਿਆਲ ਹੀ ਕੋਈ ਨਹੀਂ ਸੀ ਆਇਆ। ਇਹਦਾ ਭਾਵ ਇਹ ਪਾਠ ਬਿਲਕੁਲ ਵਾਧੂ ਹੀ ਅਸੀਂ ਸਮਝਿਆ ਸੀ। ਚਾਹੀਦਾ ਇਹ ਸੀ ਕਿ ਸੁਖਮਨੀ ਦੀ ਗੱਲ ਸਭ ਤੋਂ ਪਹਿਲੇ ਕਰਦੇ, ਪਰ ਸੋਨੇ ਦੀ ਅਸੀਂ ਪਹਿਲੇ ਕੀਤੀ, ਅਸੀਂ ਜ਼ਮੀਨ ਦੀ ਗੱਲ ਪਹਿਲੇ ਕੀਤੀ, ਮਕਾਨ ਦੀ ਪਹਿਲੇ ਕੀਤੀ। ਕਹਿਣ ਲੱਗੇ ਮਹਾਰਾਜ ਸੁਖਮਨੀ ਕੋਈ ਵੰਡਣ ਵਾਲੀ ਚੀਜ਼ ਹੈ, ਇਹ ਤੇ ਪੂਰਾ ਪੂਰਾ ਹੀ ਪੜਿਆ ਕਰਾਂ। ਮਰਜ਼ ਕਰਾਂ ਬਾਕੀ ਪੂਰਾ ਪੂਰਾ ਮਿਲ ਹੀ ਨਹੀਂ ਸਕਦਾ, ਘਰ ਚ 10 ਤੋਲੇ ਸੋਨਾ, ਤਿੰਨ ਬੱਚਿਆਂ ਨੂੰ 10-10 ਤੋਲੇ ਨਹੀਂ ਆ ਸਕਦਾ। ਸੁਖਮਨੀ ਐਸਾ ਕਿ ਖਾਵੇ ਖਰਚਾ ਰਲ ਮਿਲ ਪਾਈ, ਟੋਟ ਨਾ ਆਵੇ ਵੱਧੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਲਾਏ। ਅਸੀਂ ਇਹ ਪ੍ਰਣ ਕਰਨਾ, ਆਪਣੇ ਮਨ ਨਾਲ ਇਹ ਵਾਅਦਾ ਕਰਨਾ, ਅੱਜ ਤੋਂ ਥੋੜਾ ਪੜਿਆ ਬਗੈਰ ਮੈਂ ਨਹੀਂ ਸਮਾਂਗਾ। ਤੇ ਪਹਿਲਾ ਸ਼ਬਦ ਪੜ੍ਹਨ ਲੱਗੇ ਆ, ਯਾਦ ਰੱਖਣਾ, ਅਰਦਾਸ ਕਰਨੀ ਗੁਰੂ ਅੱਗੇ, ਸਤਸੰਗੀਆਂ ਅੱਗੇ ਪ੍ਰਾਰਥਨਾ ਕਰਨੀ, ਦੇਹੋ ਸੱਜਣ ਅਸੀਂ ਸੜੀਆਂ, ਜਿਉਂ ਹੋਵੇ ਸਾਹਿਬ ਸਿਉਂ ਮੇਲ। ਫਿਰ ਜੇ ਵਿਚਾਰਾਂ ਦਾ ਇਖਤਲਾਫ਼ ਕਿਤੇ ਹੋ ਵੀ ਜਾਏ, ਕਹਿਣਾ ਸ਼ਾਸਤਰਕਾਰਾਂ ਦੇ ਵਿਸ਼ਿਆਂ ਦੇ ਕੋਈ ਨਹੀਂ ਰਲਦੇ, ਪਰ ਉਹਨਾਂ ਨੂੰ ਮਤ ਦੇਣ ਵਾਲਾ ਵੀ ਇੱਕ ਹੈ। ਇਸੇ ਤਰ੍ਹਾਂ ਵਿਚਾਰਾਂ ਭਾਵੇਂ ਵੱਖ ਵੱਖ ਨੇ, ਪਰ ਗੁਰੂ ਸਾਡਾ ਇੱਕ ਹੈ। ਅਸੀਂ ਉਹਦੀ ਚਰਨ ਸ਼ਰਨ ਵਿੱਚ ਰਹਿਣਾ, ਆਪਸ ਵਿੱਚ ਰੁੱਸ ਜਾਈਏ, ਪਰ ਗੁਰੂ ਨਾਲ ਤੇ ਨਹੀਂ ਨਾ ਰੁੱਸਣਾ, ਗੁਰੂ ਨਾਲ ਤੇ ਬਣਾ ਕੇ ਰੱਖਣੀ ਹੈ। ਇਹ ਥਾਂ ਐਸੀ ਹੈ ਜੋ ਸਾਨੂੰ ਸਭ ਨੂੰ ਜੋੜਦੀ ਹੈ, ਇਹ ਧਿਆਨ ਵਿੱਚ ਅਸੀਂ ਰੱਖਣਾ। ਜਿਵੇਂ ਸੂਰਜ ਕਰਕੇ ਅਨੇਕਾਂ ਰੁੱਤਾਂ ਨੇ, ਇਸੇ ਤਰ੍ਹਾਂ ਅਨੇਕਤਾ ਹੋ ਸਕਦੀ ਹੈ। ਦਾਤਾ ਕਿਰਪਾ ਕਰੇ ਪਰ ਇੱਕ ਨਾਲ ਅਸੀਂ ਜੁੜੇ ਰਹੀਏ। ਆਓ ਰਲ ਕੇ ਆਖਰੀ ਪੰਕਤੀ ਪੜ੍ਹੀਏ, ਇਸ ਦੇ ਨਾਲ ਹੀ ਸਮਾਪਤੀ ਕਰੀਏ। ਕੱਲ ਨੂੰ 16 ਸਾਹਿਬ ਦੀ ਸਮਾਪਤੀ ਕਰਾਂਗੇ। ਸੂਰਜ ਕੋ ਰੁੱਤ ਅਨੇਕ, ਸੂਰਜ ਕੋ ਰੁੱਤ ਅਨੇਕ, ਨਾਨਕ ਕਰਤੇ ਕੇਤੇ ਵੇਸ, ਨਾਨਕ ਕਰਤੇ ਕੇਤੇ ਵੇਸ, ਸੂਰਜ ਕੋ ਰੁੱਤ ਅਨੇਕ, ਨਾਨਕ ਕਰਤੇ ਕੇਤੇ ਵੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।